دوہرا ابھیاسیں گر شبد کو مٹے دے ابھیمان ست چیتن آنند میں مکت سجان سجان
واہگرو جی کا خالصہ واہگرو جی کی فتح تن تن شری گرو گرنتھ صاحب جی مہاراج جی دے پاون پوتر چرنا چ جڑ بیٹھی بہت ہی پرم ستکار یوگ سنمان یوگ گرو سوروپ گرو خالصہ سات سنگت کلگیتر پاتشاہ سربنس دانی ستگرو شری گرو گوبند سنگھ صاحب جی مہاراج جی دے چھوٹے صاحبزادے صاحبزادہ بابا زوراور سنگھ جی اور بابا فتح سنگھ اج انہاں دی پہلی پیشی سی صوبے سرہند دی کچہری وچ اج دے دن صاحبزادیاں نوں صوبے سرہند دی کچہری چ پیش کر کے انیکاں پرکار دے لالچ دتے گئے بچے نے شاید لالچ نال ڈول جان لوبھ کر کے تاں وڈے وڈے ڈول جاندے نے لالچ کر کے تاں وڈے وڈے ڈول جاندے نے اے تاں سات سال تے نو سال دے بچے نے انہاں نوں کسی وستو دا لوب دیو تے تا او دا ہی ڈول جانگے بڑے انیکاں پرکار دے لالچ دتے پر کلگی تار دی انس ہن دسمے پاتشاہ دی انس ہن والک اے صاحب جادے نہیں ڈولے انیکاں پرکار دے ڈراوے دتے پر اگوں جواب سی صوبہ سرند ہمرا بنس ریت جہ آئی پران جائے پر ترب نہ جائی ساڈی بنس وچ تاں اے مریادہ چلدی آ رہی ہے ساڈے دادا جی تن شری گرو تیغ بہادر صاحب جی جنہاں نوں بادشاہ اورنگزیب نے دلی وچ انیکاں تسیحے دتے دلی دے چاندنی چوک وچ انہاں دا سیس انہاں دے تڑ توں وکھرا کر دتا گیا پر انہاں نے دین اسلام قبول نہیں کیتا اے وزیر خان اسیں اسے دادے دے پوترے ہاں شہیدی پروان کرانگے ساڈے تڑا نالو ساڈے سر لتھ جانے پروان کرانگے پر تواڈا اسلام نہیں ویکھیا کہ سات سال تے نو سال دے نہ بچیاں بچ اتنی دلیری صوبہ سرند کہندا چلو جے تانوں جیوندیاں چھڈ دئیے تے کی کرو گے تے بابا فتح سنگھ جی نے جواب دتا آخیا صوبہ سرند پہلی گل تاں تو سانو چھڈنا نہیں تے جے چھڈ دیں گا نا تے اسیں بھی اپنے پتا وانگوں فوج رکھاں گے سپاہی رکھاں گے اور ویری تے ظلم دے خلاف اپنی تیغ چکاں گے سچا نند بیٹھا سی کول بولیا کہدا ویکھو جی جمدیاں سولاں دے منہ کنے تکھے نے اے مد دینے چاہیے نے سپ دے سپولیے نے ਇਹ ਸ਼ਹੀਦਾਂ ਦੇ ਉਹ ਦਿਨ ਚੱਲ ਰਹੇ ਨੇ। ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਉਸ ਮਹਾਨ ਕੁਰਬਾਨੀ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। 15 ਸਵਾਲ ਸਿੰਘਾਂ ਨੇ ਭਾਈ ਦਇਆ ਸਿੰਘ ਜੀ ਕੋਲੋਂ ਪੁੱਛੇ ਨੇ। ਉਹਨਾਂ 15 ਸਵਾਲਾਂ ਚੋਂ 5 ਸਵਾਲਾਂ ਦੇ ਜਵਾਬ ਕੱਲ ਦੀ ਕਥਾ ਵਿਚ ਆਪਾਂ ਸਰਵਣ ਕੀਤੇ। ਅਗਿਆਨ ਕੀ ਹੈ? ਬਿਨ ਆਕਾਰ ਬਿਨ ਜਨਮ ਅਨਾਦੀ ਰਹਿ ਇਕ ਦੇਸ਼ ਬ੍ਰਹਮ ਕੇ ਮਾਨੇ। ਜਿਸ ਦਾ ਕੋਈ ਆਕਾਰ ਨਹੀਂ ਹੈ, ਜਿਸ ਦਾ ਜਨਮ ਨਹੀਂ ਹੁੰਦਾ, ਔਰ ਜਿਹੜਾ ਅਨਾਦੀ ਹੈ ਔਰ ਬ੍ਰਹਮ ਦੇ ਇਕ ਹਿੱਸੇ ਵਿਚ ਰਹਿੰਦਾ, ਉਹਨੂੰ ਅਗਿਆਨ ਕਹਿੰਦੇ ਨੇ। ਔਰ ਉਸੇ ਅਗਿਆਨ ਨੇ ਬ੍ਰਹਮ ਦੇ 6 ਹਿੱਸੇ ਕਰ ਦਿੱਤੇ। 6 ਹਿੱਸੇ, ਇੱਕ ਵਿਆਪਕ ਚੇਤਨ, ਦੂਸਰਾ ਕੱਲਾ ਚੇਤਨ, ਤੀਸਰਾ ਈਸ਼ਵਰ, ਚੌਥਾ ਜੀਵ ਔਰ ਪੰਜਵਾਂ ਜੀਵ ਔਰ ਈਸ਼ਵਰ ਔਰ 6ਵਾਂ ਚੇਤਨ ਅਭਾਸ। ਅਗਿਆਨ ਨੇ ਇਹ 6 ਸਰੂਪ ਬਣਾ ਦਿੱਤੇ ਬ੍ਰਹਮ ਦੇ, ਜੋ ਇੱਕੋ ਹੀ ਹੈ ਪਰ 6 ਬਣਾ ਦਿੱਤੇ। ਅਗਿਆਨ ਕਰਕੇ 6 ਹੈ, ਜਿਵੇਂ ਰੱਸੀ ਵਿਚ ਸੱਪ ਵੀ ਨਜ਼ਰ ਆਉਂਦਾ, ਲਕੀਰ ਵੀ ਨਜ਼ਰ ਆਉਂਦੀ ਹੈ, ਜ਼ਮੀਨ ਦੀ ਦਰਾੜ ਵੀ ਨਜ਼ਰ ਆਉਂਦੀ ਹੈ, ਪਰ ਜਦੋਂ ਰੱਸੀ ਦਾ ਯਥਾਰਥ ਰੂਪ ਪ੍ਰਾਪਤ ਹੋ ਜਾਏ, ਪਤਾ ਲੱਗ ਜੇ ਰੱਸੀ ਹੈ, ਬਾਕੀ ਸਾਰਾ ਕੁਝ ਉਹਦੇ ਚ ਹੀ ਲੈ ਹੋ ਜਾਂਦਾ। ਸੱਪ ਵੀ ਉਹਦੇ ਚ ਹੀ ਲੈ ਹੋ ਜਾਂਦਾ, ਦਰਾੜ ਵੀ, ਲਕੀਰ ਵੀ। ਇਸੇ ਤਰ੍ਹਾਂ ਪਰਮਾਤਮਾ ਦਾ, ਬ੍ਰਹਮ ਦਾ ਜਦੋਂ ਯਥਾਰਥ ਸਰੂਪ ਗਿਆਨ ਪ੍ਰਾਪਤ ਹੋ ਜਾਂਦਾ ਤੇ ਅਗਿਆਨ ਦੀ ਨਿਵਿਰਤੀ ਹੋ ਜਾਂਦੀ। ਦੂਸਰਾ ਸਵਾਲ ਸੀ ਮਾਇਆ ਕੀ ਹੈ? ਤਾਂ ਭਾਈ ਦਇਆ ਸਿੰਘ ਜੀ ਨੇ ਦੱਸਿਆ ਕਿ ਮਾਇਆ ਜਿਹੜੀ ਹੈ ਉਹ 3 ਗੁਣ ਨੇ, ਜਿਹੜੇ ਰਜੋਗੁਣ, ਤਮੋਗੁਣ, ਸਤੋਗੁਣ, ਉਹਨਾਂ ਦੀ ਸ਼ੁੱਧ ਅੰਸ਼ ਤੋਂ ਪੈਦਾ ਹੋਈ। ਰਜਗੁਣ, ਤਮਗੁਣ, ਸਤਗੁਣ ਕਹੀ ਆ, ਇਹ ਤੇਰੀ ਸਭ ਮਾਇਆ। 3 ਗੁਣਾਂ ਦੇ ਸਤਵ ਗੁਣ ਤੋਂ ਜਿਹੜਾ ਸ਼ੁੱਧ ਅੰਸ਼ ਹੈ ਉਹਦੇ ਤੋਂ ਮਾਇਆ ਬਣੀ ਹੈ। ਔਰ ਤੀਸਰਾ ਸਵਾਲ ਸੀ ਅਵਿਦਿਆ ਕੀ ਹੈ? ਕਹਿੰਦੇ ਨਾ 3 ਗੁਣਾਂ ਦੀ ਜਿਹੜੀ ਮਲਨ ਅੰਸ਼ ਹੈ ਉਹਦੇ ਤੋਂ ਅਵਿਦਿਆ ਪੈਦਾ ਹੋਈ। ਫਿਰ ਚੌਥਾ ਸਵਾਲ ਸੀ ਬੰਧਨ ਕੀ ਹੈ? ਭਾਈ ਸਾਹਿਬ ਨੇ ਦੱਸਿਆ ਵੀ ਅਨਾਤਮ ਵਿੱਚ ਆਤਮ ਸਮਝ ਲੈਣਾ, ਜਿਹੜਾ ਇਹ ਸਰੀਰ ਜੜ ਹੈ ਇਹਨੂੰ ਹੀ ਆਪਣਾ ਸਰੂਪ ਸਮਝ ਲੈਣਾ, ਵੀ ਮੇਰਾ ਸਰੂਪ ਇਹੀ ਹੈ। ਆਪਾਂ ਨੂੰ ਕੋਈ ਪੁੱਛਦਾ ਤੂੰ ਕੌਣ ਹੈ, ਕਹਿਣਾ ਮੈਂ ਫਲਾਣਾ ਸਿਉਂ, ਪਰ ਉਹ ਤਾਂ ਸਾਡੇ ਸਰੀਰ ਦਾ ਨਾਂ ਹੈ ਨਾ। ਨਾਂ ਤਾਂ ਸਰੀਰ ਦਾ ਰੱਖਿਆ, ਪਰ ਅਸੀਂ ਸਰੀਰ ਤਾਂ ਨਹੀਂ ਹਾਂ, ਪਰ ਅਸੀਂ ਆਪਣੇ ਆਪ ਨੂੰ ਸਰੀਰ ਸਮਝਿਆ, ਇਸੇ ਨੂੰ ਬੰਧਨ ਕਹਿੰਦੇ ਨੇ। ਫਿਰ ਮੁਕਤੀ ਕੀ ਹੈ? ਅਭਿਆਸ ਹੈ ਗੁਰ ਸ਼ਬਦ ਕੋ ਮਿਟਾ ਦੇ ਅਭਿਮਾਨ। ਜਦੋਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਹਾਂ ਫਿਰ ਸਾਨੂੰ ਇਹ ਪਤਾ ਲੱਗਦਾ ਵੀ ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਸਰੂਪ ਹਾਂ, ਜਦੋਂ ਸ਼ਬਦ ਦੀ ਕਮਾਈ ਕਰਦੇ ਹਾਂ। ਤੇ ਫਿਰ ਇਹ ਬੰਧਨ ਮਿਟ ਜਾਂਦਾ ਤੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ। 5ਵਾਂ ਸਵਾਲ ਸੀ ਮੁਕਤੀ ਕੀ ਹੈ? 5 ਸਵਾਲਾਂ ਦੇ ਜਵਾਬ ਆਪਾਂ ਕੱਲ ਸਰਵਣ ਕੀਤੇ ਨੇ। 6ਵਾਂ ਸਵਾਲ ਸੀ ਜਾਗਰਤ ਅਵਸਥਾ ਕੀ ਹੈ? ਹੁਣ ਆਪਾਂ ਜਾਗ ਰਹੇ ਬੈਠੇ ਹਾਂ ਨਾ, ਜਾਗ ਰਹੇ ਆਪਾਂ ਇਸ ਵੇਲੇ ਜਾਗਰਤ ਅਵਸਥਾ ਵਿੱਚ ਹਾਂ। 3 ਸਾਡੀਆਂ ਅਵਸਥਾਵਾਂ ਨੇ, ਜਾਗਰਤ, ਸੁਪਨ ਤੇ ਸੁਖੋਪਤੀ। ਲੰਮਾ ਪੈ ਗਏ, ਅੱਖਾਂ ਬੰਦ ਨੇ, ਨੀਂਦ ਨਹੀਂ ਆਈ ਪਰ ਸੁਪਨਾ ਆ ਰਿਹਾ, ਉਹਨੂੰ ਸੁਪਨ ਅਵਸਥਾ ਕਹਿੰਦੇ ਨੇ। ਗੂੜੀ ਨੀਂਦ ਚ ਚਲੇ ਗਏ, ਪਤਾ ਹੀ ਨਹੀਂ ਕਿੱਥੇ ਪਏ ਆ, ਉਹਨੂੰ ਸੁਖੋਪਤੀ ਕਹਿੰਦੇ ਨੇ। ਇਹ ਅਵਸਥਾਵਾਂ ਹੈਣ ਕੀ? ਇਹਨਾਂ ਦਾ ਜਿਹੜਾ ਸਾਕਸ਼ੀ ਹੈ ਉਹ ਕੌਣ ਹੈ? ਜਿਹੜਾ ਜਾਗਰਤ ਨੂੰ ਜਾਣਦਾ ਹੈ ਉਹ ਸਵਪਨ ਨੂੰ ਨਹੀਂ ਜਾਣਦਾ, ਜਿਹੜਾ ਸਵਪਨ ਨੂੰ ਜਾਣਦਾ ਉਹ ਸੁਖੋਪਤੀ ਨੂੰ ਨਹੀਂ ਜਾਣਦਾ। ਇਹਨਾਂ 3 ਦੇ ਜਿਹੜੇ ਅਭਿਮਾਨੀ ਨੇ ਉਹ ਵੱਖਰੇ ਵੱਖਰੇ ਨੇ। ਜਾਗਰਤ ਅਵਸਥਾ ਵਿੱਚ ਸਾਡਾ ਇਹ ਸਥੂਲ ਸਰੀਰ ਕੰਮ ਕਰਦਾ, ਸਵਪਨ ਅਵਸਥਾ ਵਿੱਚ ਸਾਡਾ ਸੂਖਮ ਸਰੀਰ ਕੰਮ ਕਰਦਾ, ਤੇ ਜਿਹੜੀ ਸੁਖੋਪਤੀ ਅਵਸਥਾ ਉਹਦੇ ਵਿੱਚ ਸਾਡਾ ਕਾਰਨ ਸਰੀਰ ਕੰਮ ਕਰਦਾ। 3 ਸਰੀਰ ਨੇ ਸਾਡੇ, ਸਥੂਲ, ਸੂਖਸ਼ਮ ਤੇ ਕਾਰਨ, ਉਹ ਤਿੰਨ ਅਵਸਥਾਵਾਂ 'ਚ ਵਿਚਰਦੇ ਨੇ। ਆਓ ਸਰਵਣ ਕਰੀਏ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਅਧਿਆਤਮ ਗੋ ਰੂਪ ਚਤਰ ਦਸ,
ਅਧਿਆਤਮ ਗੋ ਇੱਥੋਂ ਹੁਣ ਸਾਡੀ ਜਿਹੜੀ ਜਾਗਰਤ ਅਵਸਥਾ ਉਹ ਕੀ ਆ ਉਹ ਦੱਸਣ ਲੱਗੇ ਨੇ ਭਾਈ ਦਇਆ ਸਿੰਘ ਜੀ। ਗੋ ਕਹਿੰਦੇ ਨੇ ਇੰਦਰੀਆਂ ਨੂੰ, ਚਤਰ ਦਸ ਦਾ ਮਤਲਬ ਹੈ ਚੌਦਾਂ, ਸਾਡੀਆਂ ਚੌਦਾਂ ਇੰਦਰੀਆਂ ਨੇ, ਕਿਹੜੀਆਂ ਕਿਹੜੀਆਂ, ਪੰਜ ਗਿਆਨ ਇੰਦਰੀਆਂ, ਮੈਂ ਕੱਲ ਵੀ ਦੱਸਿਆ ਸੀ ਗਿਆਨ ਇੰਦਰੀਆਂ ਕਿਹੜੀਆਂ ਨੇ, ਸਾਡੀਆਂ ਅੱਖਾਂ, ਨੱਕ, ਜ਼ੁਬਾਨ, ਕੰਨ ਤੇ ਚਮੜੀ, ਇਹ ਗਿਆਨ ਇੰਦਰੀਆਂ। ਪੰਜ ਕਰਮ ਇੰਦਰੀਆਂ ਨੇ, ਸਾਡੀ ਜ਼ੁਬਾਨ ਜਿਹੜੀ ਹੈ ਇਹ ਕਰਮ ਇੰਦਰੀ ਵੀ ਹੈ ਤੇ ਗਿਆਨ ਇੰਦਰੀ ਵੀ ਹੈ, ਬੋਲਦੀ ਵੀ ਹੈ ਨਾ ਤੇ ਸਵਾਦ ਵੀ ਲੈਂਦੀ ਹੈ, ਦੋਵੇਂ ਕੰਮ ਕਰਦੀ। ਇੱਕ ਜ਼ੁਬਾਨ, ਹੱਥ, ਪੈਰ, ਗੋਦਾ ਔਰ ਲਿੰਗ, ਇਹ ਪੰਜ ਕਰਮ ਇੰਦਰੀਆਂ ਨੇ। ਚਾਰ ਨੇ ਮਨ, ਬੁੱਧ, ਚਿੱਤ ਤੇ ਅਹੰਕਾਰ, ਕਿੰਨੇ ਹੋ ਗਏ, ਅੰਤਸਕਰਨ ਦੀਆਂ ਚਾਰ ਬਿਰਤੀਆਂ ਨੇ ਨਾ, ਮਨ, ਬੁੱਧ, ਚਿੱਤ ਤੇ ਅਹੰਕਾਰ, ਚੌਦਾਂ ਬਣ ਗਏ। ਇਹ ਜਿਹੜੀਆਂ ਚੌਦਾਂ ਇੰਦਰੀਆਂ ਹਨ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਤੇ ਚਾਰ ਅੰਤਸਕਰਨ ਦੀਆਂ ਬਿਰਤੀਆਂ, ਇਹ ਜਿਹੜੀਆਂ ਚੌਦਾਂ ਚੀਜ਼ਾਂ ਨੇ ਇਹਨਾਂ ਨੂੰ ਅਧਿਆਤਮ ਕਹਿੰਦੇ ਨੇ। ਇਹ ਅਧਿਆਤਮ ਹੈ, ਇਹਨੂੰ ਅਧਿਆਤਮ ਕਹਿੰਦੇ ਨੇ। ਇਹ ਜਿਹੜੀਆਂ ਚੌਦਾਂ ਹਨ,
ਕਿਤੇ ਵੇਖੇ ਅਦਭੁਤ ਸੁਜਾਨ,
ਚੌਦਾਂ ਇੰਦਰੀਆਂ ਦੇ ਚੌਦਾਂ ਹੀ ਵਿਸ਼ੇ ਨੇ ਅੱਗੇ। ਅੱਖਾਂ ਦਾ ਵਿਸ਼ਾ ਵੇਖਣਾ, ਕੰਨਾਂ ਦਾ ਵਿਸ਼ਾ ਸੁਣਨਾ, ਜ਼ੁਬਾਨ ਦਾ ਵਿਸ਼ਾ ਹੈ ਰਸ ਲੈਣਾ, ਚਮੜੀ ਦਾ ਵਿਸ਼ਾ ਹੈ ਸਪਰਸ਼ ਕਰਨਾ, ਇਸੇ ਤਰ੍ਹਾਂ ਨਾਸਕਾ ਦਾ ਵਿਸ਼ਾ ਹੈ ਸੁਗੰਧੀ ਲੈਣਾ, ਏਦਾਂ ਹੀ ਕਰਮ ਇੰਦਰੀਆਂ, ਹੱਥਾਂ ਦਾ ਕੰਮ ਹੈ ਪਕੜਨਾ, ਪੈਰਾਂ ਦਾ ਕੰਮ ਹੈ ਚੱਲਣਾ, ਗੋਦਾ ਤੇ ਲਿੰਗ ਵੀ ਆਪਣੀ ਆਪਣੀ ਕਿਰਿਆ ਕਰਦੇ ਨੇ, ਜ਼ੁਬਾਨ ਦਾ ਕੰਮ ਹੈ ਬੋਲਣਾ, ਇਹਨਾਂ ਦੇ ਵਿਸ਼ੇ ਨੇ ਨਾ ਸਾਰੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਦੇ। ਜਿੰਨੀਆਂ ਗਿਆਨ ਇੰਦਰੀਆਂ ਨੇ, ਜਿੰਨੇ ਕਰਮ ਇੰਦਰੀਆਂ ਨੇ ਔਰ ਅੰਤਸ਼ਕਰਨ ਦੀਆਂ ਚ ਮਨ, ਬੁੱਧ, ਚਿੱਤ ਤੇ ਅਹੰਕਾਰ, ਚੌਦਾਂ ਹੀ ਉਹਨਾਂ ਦੇ ਵਿਸ਼ੇ ਨੇ। ਚੌਦਾਂ ਇੰਦਰੀਆਂ ਨੇ ਤੇ ਚੌਦਾਂ ਇੰਦਰੀਆਂ ਦੇ ਚੌਦਾਂ ਹੀ ਵਿਸ਼ੇ ਨੇ। ਜਿਹੜੇ ਉਹ ਵਿਸ਼ੇ ਨੇ ਉਹਨਾਂ ਨੂੰ ਅਧਿਭੂਤ ਕਹਿੰਦੇ ਨੇ, ਅਧਿਭੂਤ। ਜਿਹੜੀਆਂ ਚੌਦਾਂ ਇੰਦਰੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਅਧਿਆਤਮ, ਚੌਦਾਂ ਉਹ ਹੋ ਗਈਆਂ, ਚੌਦਾਂ ਉਹਨਾਂ ਦੇ ਵਿਸ਼ੇ ਨੇ, ਉਹ ਨੇ ਅਧਿਭੂਤ। ਅੱਗੇ ਫਿਰ ਦੱਸਦੇ ਹਨ,
ਇਨੋ ਦੇਵ ਅਧ ਦੇਵ ਚਤਰ ਦਸ,
ਚੌਦਾਂ ਇੰਦਰੀਆਂ ਦੇ ਅੰਦਰ ਜਿਹੜੇ ਚੌਦਾਂ ਵਿਸ਼ੇ ਨੇ, ਉਹਨਾਂ ਵਿਸ਼ਿਆਂ ਦਾ ਜਿਹੜੇ ਅੱਗੇ ਅਧਿਦੇਵ, ਚੌਦਾਂ ਹੀ ਉਹਨਾਂ ਦੇ ਅਧਿਦੇਵ ਨੇ, ਉਹਨਾਂ ਨੂੰ ਅਧਿਦੇਵ ਕਹਿੰਦੇ ਨੇ, ਚੌਦਾਂ ਦੇਵਤੇ ਨੇ ਅੰਦਰ ਇਹਨਾਂ ਦੇ। ਖਾਲਸਾ ਜੀ, ਸਾਡੀਆਂ ਅੱਖਾਂ ਦੇ ਵਿੱਚ ਵੀ ਦੇਵਤਾ ਹੈ, ਕੰਨਾਂ ਵਿੱਚ ਵੀ ਦੇਵਤਾ ਹੈ, ਜ਼ੁਬਾਨ ਵਿੱਚ ਵੀ ਦੇਵਤਾ ਹੈ। ਦਰਅਸਲ ਇਹ ਜਿਹੜੇ 33 ਕਰੋੜ ਦੇਵੀ ਦੇਵਤੇ ਨੇ, ਬਾਹਰ ਨਹੀਂ ਹਨ, ਸਾਡੀ ਕਾਇਆ ਦੇ ਵਿੱਚ ਹੀ ਨੇ, ਸਰੀਰ 'ਚ ਹੀ ਨੇ। ਜਿਵੇਂ ਮਹਾਂਪੁਰਖ ਦੱਸਦੇ ਨੇ ਵੀ ਜਿਹੜੀ ਸਾਡੀ ਗੁਦਾ ਹੈ ਉਹਦਾ ਅਧਿਦੇਵ ਜਿਹੜਾ ਹੈ ਉਹ ਜਮ ਹੈ, ਲਿੰਗ ਦਾ ਅਧਿਦੇਵ ਹੈ ਇੰਦਰ, ਅੱਖਾਂ ਦਾ ਅਧਿਦੇਵ ਹੈ ਅਗਨੀ, ਕੰਨਾਂ ਦਾ ਅਧਿਦੇਵ ਹੈ ਆਕਾਸ਼। ਏਦਾਂ ਖਾਲਸਾ ਜੀ, ਉਹਨਾਂ ਦੇ ਅੱਗੇ 14 ਅਧਿਦੇਵਤੇ ਨੇ ਜਿਨ੍ਹਾਂ ਨੂੰ ਅਧਿਦੇਵ ਕਹਿੰਦੇ ਹਨ।
42 ਪੂਰੇ ਭਾਵ ਵਿਦਮਾਨ,
ਕਿੰਨੇ ਹੋ ਗਏ, 14 × 3 = 42, 14 ਇੰਦਰੀਆਂ, 14 ਉਹਨਾਂ ਦੇ ਵਿਸ਼ੇ ਤੇ ਫਿਰ 14 ਹੀ ਅੱਗੇ ਉਹਨਾਂ ਦੇ ਅਧਿਦੇਵ, ਯਾਨੀ ਕਿ 14 ਅਧਿਆਤਮ, 14 ਅਧਿਭੂਤ ਤੇ 14 ਹੀ ਅਧਿਦੇਵ, ਤੇ ਕੁੱਲ ਕਿੰਨੀ ਗਿਣਤੀ ਹੋ ਗਈ, 42। ਜਿੱਥੇ 42 ਚੀਜ਼ਾਂ ਫੁਰਦੀਆਂ ਨੇ, 42 ਦੇ 42 ਉਸ ਵੇਲੇ ਹਾਜ਼ਰ ਹੁੰਦੇ ਨੇ, 42 ਦੇ 42 ਵਿਦਮਾਨ ਹੁੰਦੇ ਨੇ, 42 ਦੇ 42 ਉਸ ਵੇਲੇ ਫੁਰਦੇ ਹਨ।
ਸੁਖੋਪਤ ਸੁਪਨ ਅਪਾਵ ਫੁਰੈ ਗਨ।
ਜਿੱਥੇ ਨਾ ਸੁਖੋਪਤੀ ਦੀ ਅਵਸਥਾ ਹੁੰਦੀ ਆ ਨਾ ਸੁਪਨ ਦੀ ਅਵਸਥਾ, ਉਹਨਾਂ ਦਾ ਅਭਾਵ ਹੁੰਦਾ, ਯਾਨੀ ਕਿ ਇਹ ਦੋਵੇਂ ਅਵਸਥਾਵਾਂ ਨਹੀਂ ਹੁੰਦੀਆਂ, ਨਾ ਸੁਖੋਪਤੀ ਹੁੰਦੀ ਹੈ ਨਾ ਹੀ ਸਵਪਨ ਹੁੰਦਾ, ਇਹਨਾਂ ਦੋਵਾਂ ਅਵਸਥਾਵਾਂ ਦਾ ਅਭਾਵ ਹੁੰਦਾ।
ਮੂਰਤ ਵਿਸ਼ਿਸ਼ਟ ਸਮਸ਼ਟ ਪਛਾਣ,
ਸਮਸ਼ਟੀ ਔਰ ਵਿਅਸ਼ਟੀ ਮੂਰਤਾਂ ਸਾਰੀਆਂ ਨਜ਼ਰ ਆਉਂਦੀਆਂ ਹੋਣ। ਸਮਸ਼ਟੀ ਦਾ ਮਤਲਬ ਹੈ ਸਾਰਾ ਵਿਸ਼ਵ, ਵਿਅਸ਼ਟੀ ਦਾ ਮਤਲਬ ਹੈ ਇੱਕ ਇੱਕ ਵਿਅਕਤੀ, ਇੱਕ ਇੱਕ ਸਰੀਰ, ਉਹ ਵਿਅਸ਼ਟੀ ਹੈ। ਸਾਰਾ ਜਗਤ ਵੇਖਣਾ ਉਹਨੂੰ ਸਮਸ਼ਟੀ ਕਹਿੰਦੇ ਨੇ। ਜਿੱਥੇ ਸਮਸ਼ਟੀ ਤੇ ਵਿਅਸ਼ਟੀ ਸਾਰਾ ਕੁਝ ਨਜ਼ਰ ਆ ਰਿਹਾ ਹੁੰਦਾ, ਸਭ ਕੁਝ ਪਛਾਣ ਰਹੇ ਹੁੰਦੇ ਹਾਂ।
ਹੋਰੇ ਸਰਬ ਸਾਖੀ ਮੈਂ ਜਾਗ੍ਰਿਤ,
ਜਦੋਂ ਇਹ ਸਾਰੀਆਂ ਚੀਜ਼ਾਂ ਫੁਰਦੀਆਂ ਨੇ, 42 ਦੇ 42 ਭਾਵ ਫੁਰਦੇ ਨੇ, 14 ਇੰਦਰੀਆਂ, 14 ਉਹਨਾਂ ਦੇ ਵਿਸ਼ੇ ਤੇ 14 ਹੀ ਉਹਨਾਂ ਦੇ ਅਧਿਦੇਵ। ਜਿੱਥੇ ਨਾ ਸਵਪਨ ਅਵਸਥਾ ਹੈ ਨਾ ਸਖੋਪਤੀ ਹੈ, ਖਾਲਸਾ ਜੀ, ਉਸ ਅਵਸਥਾ ਦਾ ਨਾਮ ਹੈ ਜਾਗ੍ਰਿਤ। ਫੁਰੈ ਸਰਬ ਸਾਖੀ ਮੈਂ ਜਾਗ੍ਰਿਤ, ਸਾਕਸ਼ੀ ਦੇ ਵਿੱਚ ਸਾਰੇ ਫੁਰਦੇ ਨੇ, ਉਹਨੂੰ ਕਹਿੰਦੇ ਨੇ ਜਾਗ੍ਰਿਤ ਅਵਸਥਾ। ਇਹ ਸਾਡੀ ਜਾਗ੍ਰਿਤ ਅਵਸਥਾ ਹੈ, ਯਾਨੀ ਕਿ ਇਹਦੇ ਵਿੱਚ ਇੰਦਰੀਆਂ ਵੀ ਕੰਮ ਕਰ ਰਹੀਆਂ ਨੇ, ਇਹਦੇ ਵਿੱਚ ਇੰਦਰੀਆਂ ਦੇ ਵਿਸ਼ਿਆਂ ਨੂੰ ਵੀ ਅਸੀਂ ਪਕੜ ਰਹੇ ਹਾਂ, ਇਹਦੇ ਵਿੱਚ ਜਿਹੜੇ 14 ਆਦਿ ਦੇਵ ਨੇ ਉਹ ਵੀ ਕੰਮ ਕਰ ਰਹੇ ਨੇ, ਇਹ 42 ਦੇ 42 ਕੰਮ ਕਰ ਰਹੇ ਨੇ। ਜਿੱਥੇ 42 ਦੇ 42 ਕੰਮ ਕਰ ਰਹੇ ਨੇ ਉਹਨੂੰ ਜਾਗ੍ਰਿਤ ਅਵਸਥਾ ਕਹਿੰਦੇ ਨੇ। ਹਾਂਜੀ,
ਵਿਸ਼ਵ ਅਭਿਮਾਨੀ ਕੀ ਲਿਓ ਮਾਨ,
ਇਹ ਜਿਹੜੀ ਅਵਸਥਾ ਹੈ ਨਾ ਜਾਗ੍ਰਿਤ, ਇਹਦਾ ਜਿਹੜਾ ਸਾਕਸ਼ੀ ਹੈ, ਇਹਦਾ ਅਭਿਮਾਨੀ, ਜਿਸ ਜਾਗ੍ਰਿਤ ਅਵਸਥਾ ਦਾ ਅਭਿਮਾਨੀ, ਜਿਹੜਾ ਇਹ ਜਾਣਦਾ ਵੀ ਮੈਂ ਜਾਗ ਰਿਹਾ, ਜਿਹੜਾ ਸਵਪਨ ਦਾ ਅਭਿਮਾਨੀ ਹੈ ਉਹ ਵੱਖਰਾ। ਜਦੋਂ ਆਪਾਂ ਸੋ ਜਾਂਦੇ ਹਾਂ ਸੁਪਨਾ ਆ ਰਿਹਾ, ਉਹਦਾ ਅਭਿਮਾਨੀ ਵੱਖਰਾ ਜਿਹੜਾ ਸੁਪਨੇ ਨੂੰ ਜਾਣਦਾ, ਜਿਹੜਾ ਸਾਡੀ ਜਾਗ੍ਰਿਤ ਅਵਸਥਾ ਨੂੰ ਜਾਣਦਾ ਉਹਦਾ ਅਭਿਮਾਨੀ ਵੱਖਰਾ, ਜਿਹੜਾ ਸੁਖੋਪਤੀ ਨੂੰ ਜਾਣਦਾ ਉਹਦਾ ਅਭਿਮਾਨੀ ਵੱਖਰਾ। ਤਿੰਨਾਂ ਅਵਸਥਾਵਾਂ ਦੇ ਤਿੰਨ ਅਭਿਮਾਨੀ ਵੱਖੋ ਵੱਖਰੇ ਨੇ, ਜਿਹੜੇ ਤਿੰਨਾਂ ਅਵਸਥਾਵਾਂ ਨੂੰ ਵੱਖੋ ਵੱਖਰਾ ਜਾਣਦੇ ਨੇ। ਜਿਹੜਾ ਸਵਪਨ ਵਾਲਾ ਉਹ ਜਾਗ੍ਰਿਤ ਨੂੰ ਨਹੀਂ ਜਾਣਦਾ, ਜਿਹੜਾ ਜਾਗ੍ਰਿਤ ਦਾ ਅਭਿਮਾਨੀ ਹੈ ਉਹ ਸਵਪਨ ਨੂੰ ਨਹੀਂ ਜਾਣਦਾ। ਜਿਹੜਾ ਜਾਗ੍ਰਿਤ ਅਵਸਥਾ ਹੈ ਖਾਲਸਾ ਜੀ, ਇਹਦਾ ਜਿਹੜਾ ਅਭਿਮਾਨੀ ਹੈ ਉਹਨੂੰ ਖਾਲਸਾ ਜੀ ਵਿਸ਼ਵ ਕਹਿੰਦੇ ਨੇ। ਵਿਸ਼ਵ ਅਭਿਮਾਨੀ ਕੀ ਲਿਹੋ ਜਾਣ, ਤਿੰਨ ਚੀਜ਼ਾਂ ਨੇ, ਵਿਸ਼ਵ, ਤੇਜਸ ਤੇ ਪ੍ਰਗਿਆ, ਤਿੰਨ ਹੀ ਅਵਸਥਾਵਾਂ ਨੇ, ਜਾਗ੍ਰਿਤ, ਸੁਪਨ ਤੇ ਸਖੋਪਤੀ, ਨਾਲ ਤਿੰਨਾਂ ਦੇ ਤਿੰਨ ਅਭਿਮਾਨੀ ਨੇ, ਵਿਸ਼ਵ, ਤੇਜਸ ਤੇ ਪ੍ਰਗਿਆ। ਜਿਹੜਾ ਸਾਡੀ ਜਾਗ੍ਰਿਤ ਅਵਸਥਾ ਦਾ ਅਭਿਮਾਨੀ ਹੈ ਖਾਲਸਾ ਜੀ, ਉਸ ਨੂੰ ਵਿਸ਼ਵ ਅਭਿਮਾਨੀ ਕਹਿੰਦੇ ਹਨ।
ਥੂਲ ਸਰੀਰ ਨਾ ਥੂਲ ਵਿਖੇ ਨੈ,
ਦੂਜੀ ਅਵਸਥਾ ਦਾ ਸਵਾਲ ਸੀ, ਸਤਵਾਂ ਸਵਾਲ, ਕਿ ਸਵਪਨ ਅਵਸਥਾ ਕੀ ਹੈ, ਸਵਪਨ ਅਵਸਥਾ ਕਿਸ ਨੂੰ ਕਹਿੰਦੇ ਨੇ, ਹੁਣ ਉਹ ਦੱਸਣ ਲੱਗੇ ਨੇ। ਕਹਿੰਦੇ ਜਿੱਥੇ ਥੂਲ ਸਰੀਰ ਨਾ ਹੋਵੇ, ਕਿਉਂਕਿ ਜਦੋਂ ਆਪਾਂ ਸੁਪਨਾ ਵੇਖ ਰਹੇ ਹਾਂ ਉਦੋਂ ਆਹ ਸਰੀਰ ਤਾਂ ਨਹੀਂ ਵਿੱਚ ਕੰਮ ਕਰਦਾ, ਉਹਦੇ ਵਿੱਚ ਵੀ ਅਸੀਂ ਹੁੰਦੇ ਹਾਂ ਸੁਪਨੇ ਵਿੱਚ, ਉਹਦੇ ਵਿੱਚ ਵੀ ਸਾਡਾ ਸਰੀਰ ਦੌੜਦਾ ਹੁੰਦਾ। ਆਪਾਂ ਸੁਪਨਾ ਵੇਖ ਰਹੇ ਹਾਂ, ਸਾਡੇ ਪਿੱਛੇ ਕੋਈ ਭਿਆਨਕ ਚੀਜ਼ ਲੱਗੀ, ਅਸੀਂ ਦੌੜਦੇ ਹਾਂ, ਸਰੀਰ ਦੌੜ ਰਿਹਾ, ਬੜਾ ਦੌੜਿਆ, ਬੜੇ ਪਹਾੜਾਂ ਚੋਂ ਲੰਘੇ, ਜੰਗਲਾਂ ਚੋਂ ਲੰਘੇ, ਪਰ ਸਾਡਾ ਸਰੀਰ ਤਾਂ ਬੈੱਡ ਤੇ ਪਿਆ, ਜਿਹੜਾ ਸਥੂਲ ਹੈ ਉਹ ਜਿਹੜਾ ਅੰਦਰ ਦੌੜ ਰਿਹਾ ਸਵਪਨ ਅਵਸਥਾ ਵਿੱਚ, ਉਹ ਵੀ ਤਾਂ ਇੱਕ ਸਰੀਰ ਹੈ ਨਾ, ਉਹ ਕਿਹੜਾ ਸਰੀਰ ਹੈ? ਖਾਲਸਾ ਜੀ, ਉਹ ਸਾਡਾ ਸੂਖਮ ਸਰੀਰ ਹੈ ਜਿਹੜਾ ਸੁਪਨੇ ਵਿੱਚ ਕੰਮ ਕਰਦਾ। ਸਥੂਲ ਸਰੀਰ ਜਾਗ੍ਰਿਤ ਵਿੱਚ ਕੰਮ ਕਰਦਾ, 42 ਚੀਜ਼ਾਂ ਕੰਮ ਕਰਦੀਆਂ ਨੇ। ਜਿਹੜਾ ਸਾਡਾ ਸੂਖਮ ਸਰੀਰ ਹੈ ਉਹ ਸੁਪਨੇ ਵਿੱਚ ਕੰਮ ਕਰਦਾ, ਸੁਪਨੇ ਵਿੱਚ ਅਸੀਂ ਦੌੜਦੇ ਹਾਂ ਸੁਪਨੇ ਵਿੱਚ। ਕਹਿੰਦੇ ਜਿੱਥੇ ਥੂਲ ਸਰੀਰ ਨਹੀਂ ਹੈ ਤੇ ਨਾ ਹੀ ਥੂਲ ਵਿਸ਼ੇ ਨੇ, ਥੂਲ ਚੀਜ਼ਾਂ ਸਥੂਲ ਸਰੀਰ ਨਾਲ ਸਥੂਲ ਚੀਜ਼ਾਂ ਹੀ ਜੁੜਨਗੀਆਂ ਨਾ। ਜੇ ਸਾਡਾ ਸਰੀਰ ਹੈ ਤੇ ਅਸੀਂ ਕੋਈ ਕੱਪੜਾ ਫੜਿਆ ਉਹ ਸਥੂਲ ਹੈ, ਕੱਪੜਾ ਸਥੂਲ ਹੈ, ਰੋਟੀ ਫੜੀ ਆ ਉਹ ਸਥੂਲ ਹੈ, ਸਥੂਲ ਨੇ ਸਥੂਲ ਵਿਸ਼ੇ ਚੀਜ਼ਾਂ ਨੂੰ ਪਕੜਨਾ, ਪਰ ਜਿਹੜਾ ਅੰਦਰ ਸੂਖਮ ਸਰੀਰ ਆ ਉਹਨੇ ਸੂਖਸ਼ਮ ਨੂੰ ਪਕੜਨਾ। ਰੋਟੀ ਅਸੀਂ ਸੁਪਨੇ ਚ ਵੀ ਖਾ ਰਹੇ ਹਾਂ, ਉਹ ਜਿਹੜੀ ਰੋਟੀ ਆ ਉਹ ਸਥੂਲ ਨਹੀਂ ਹੈ ਜਿਹੜੀ ਸੁਪਨੇ ਚ ਖਾ ਰਹੇ ਹਾਂ, ਉਹ ਸੂਖਸ਼ਮ ਹੈ। ਸੂਖਸ਼ਮ ਸਰੀਰ ਦੀ ਖੁਰਾਕ ਸੂਖਸ਼ਮ ਹੈ, ਸਥੂਲ ਦੀਆਂ ਖੁਰਾਕਾਂ ਸਥੂਲ ਨੇ। ਏਦਾਂ ਕਹਿੰਦੇ ਜਿਹੜਾ ਸਵਪਨ ਅਵਸਥਾ ਹੈ ਉਥੇ ਨਾ ਤਾਂ ਸਾਡਾ ਸਥੂਲ ਸਰੀਰ ਕੰਮ ਕਰਦਾ ਤੇ ਨਾ ਹੀ ਉਥੇ ਸਥੂਲ ਵਿਸ਼ੇ ਹੁੰਦੇ ਨੇ।
ਸੁਖੋਪਤ ਕੋ ਅਭਾਵ ਜਿਸ ਮਾਏ,
ਸੁਖੋਪਤੀ ਅਵਸਥਾ ਦਾ ਅਭਾਵ ਹੈ, ਯਾਨੀ ਕਿ ਗੂੜੀ ਨੀਂਦ ਨਹੀਂ ਹੁੰਦੀ ਸਾਨੂੰ, ਸੁਪਨਾ ਅਸੀਂ ਵੇਖ ਰਹੇ ਹਾਂ ਗੂੜੀ ਨੀਂਦ ਚ ਨਹੀਂ ਹੁੰਦੇ, सुपने च होंने उथे जड़ी गूढ़ी नींद है सखोपती ओदा अभाव हुंदा है अवस्था उथे नहीं हुंदी
जे चौदे अध्यात्म आदि की
ते जड़ियां साड़ियां चौदह इंद्रियां ने पांच ज्ञान इंद्रियां पांच कर्म इंद्रियां ते चार अंतस्करण दियां बिरतियां ए जड़ियां चौदह इंद्रियां हन
रहत समगर वाशना जाए
चौदह इंद्रियां तो उत्थे नहीं हुंदियां स्वप्न अवस्था विच ए इंद्रियां काम नहीं करदियां सुपने विच आ अखां तां नहीं वेखदियां सुपने में सानू कोई गल कहिंदा असीं सुणदे आ उत्थे आ कन्न तां नहीं सुणदे जिहड़े बाहर ने सुपने च असीं बोलदे आ उत्थे जबान तां नहीं बोलदी जबान तां बंद है पर असीं सुपने च बोल रहे आ किसे नाल गल कर रहे आ इहदा मतलब है भी सथूल इंद्रियां तां काम नहीं करदियां चौदह पर उहनां दी जिहड़ी वाशना है सूक्षम उह साडे अंदर काम कर रही है चौदह इंद्रियां दी सुपने विच उन्हां चौदह इंद्रियां दी जिहड़ी वाशना है उह साडे अंदर काम कर रही हुंदी है
अविद्या मैं सूखम व्यवहार जो
कहंदे अविद्या दे विच उह सारे सूक्ष्म व्यवहार हुंदे ने सूक्ष्म शरीर दे सारे सूक्ष्म व्यवहार स्वप्न अवस्था विच हुंदे ने
पूरे अमूरत साखी माए
जड़िया सारिया अमूरता असल विच इन्हां दी मूर्ति नहीं हुंदी पर फिर भी नजर आउंदियां ने सुपने विच ओदा असल विच नहीं हुंदियां पर नजर आउंदियां ने सुपने विच ए सारिया साक्षी रूप दे विच नजर आउंदियां हन
तेजस अभिमानी की जानो
जेड़ा ए स्वप्न अवस्था है एदा जेड़ा अभिमानी है खालसा जी उहनू तेजस कहिंदे ने जिवें जागृत अवस्था दा अभिमानी विश्व है ना इस तरह जिहड़ी साडी स्वप्न अवस्था है इहदा अभिमानी तेजस है
स्वप्न अवस्था तैये ताए
इसे नूं स्वप्न अवस्था कहिंदे ने स्वप्न अवस्था दा स्वरूप है
समगर वाशना में जो अमूरत
इथों अगे सुखोपती अवस्था चली भी सुखोपती किस नूं कहिंदे ने कहिंदे जिथे सारियां वाशनावां खत्म हो जाण सुपने विच तां वाशना रहिंदी आ उहदे नाल सुपने आउंदे ने क्योंकि सुपना सानू उही आउंदा जो साडे जागदिआं असीं वेखदे हुंने उही सुपने विच आउंदा उहदी वाशना रहि जांदी आ उदां तां उह चीज़ां नहीं हुंदियां उह वाशना करके सुपना आउंदा पर जिहड़ी सुखोपती है उत्थे वाशना भी खत्म हो जांदी है वाशनावां जिहड़ियां ने उत्थे सारियां अमूर्त हो जांदियां हन
सर्व अविद्या तो व्यवहार
उत्थे सारा अविद्या दा व्यवहार हुंदा यानी कि आपां जदों गूढ़ी नींद च चले जाने आ ते आपां कहिंदे जदों जागदे आ ते कहिंदे पता ही नहीं किथे पए आ साडे कोल कौन बह के चला गया कौन गल्लां करके चला गया कौन हो के चला गया कुछ भी होई जावे साडे कोल सानू नहीं पता असी गूढ़ी नींद च पए आ कौन आया सी सानू नहीं पता बाद च कोई दसदा फिर पता लगदा वो गूढ़ी नींद है अविद्या दे विच वो अविद्या करके उत्थे जिहड़ी सुखोपती दी अवस्था जिहड़ी आ व्यवहार है वो बनदी है
कारण देह अविद्या मैं ए
खालसा जी उत्थे जिहड़ी अविद्या हुंदी है उहदे विच साडी कारण दे काम करदी है जागृत विच स्थूल शरीर काम करदा स्वप्न विच सूक्ष्म शरीर काम करदा ते जिहड़ी सुखोपती है उहदे विच साडी कारण दे काम करदी है जिहड़ी कारण दे है ना उह गुरु खालसा जी अविद्या दे विच लीन हुंदी है
पाए लीन सूखमता सारे
सूखमता दे नालो अविद्या विच कारण दे लीन हो जांदी है
साखी ज्ञान रे हो सन मंत्रंग
उत्थे साक्षी ज्ञान पिछे जड़ा है सुखोपती नूं जड़ा जानन वाला ओ पिछे रह जांदा है
प्राग अभिमानी की निरतार
खालसा जी नूं प्रग्या कहिंदे ने प्राग ਇਹ ਅਭਿਮਾਨੀ ਜਿਹੜਾ ਜਿਹੜਾ ਸੁਖੋਪਤੀ ਦੀ ਅਵਸਥਾ ਨੂੰ ਵੀ ਜਾਣਦਾ ਜਦੋਂ ਆਪਾਂ ਉੱਠਦੇ ਹਾਂ ਤੇ ਕਹਿੰਦੇ ਆਹਾ ਅੱਜ ਸੁੱਖ ਦੀ ਨੀਂਦ ਆਈ ਉਹ ਜਿਹਨੇ ਸੁੱਖ ਦੀ ਨੀਂਦ ਦਾ ਆਨੰਦ ਮਾਣਿਆ ਉਹ ਅਭਿਮਾਨੀ ਕਿਹੜਾ ਸੀ ਪ੍ਰਗਿਆ ਜਿਵੇਂ ਜਾਗਰਤ ਦਾ ਅਭਿਮਾਨੀ ਵਿਸ਼ਵ ਸੀ ਸਵਪਨ ਦਾ ਅਭਿਮਾਨੀ ਤੇਜਸ ਹੈ ਇਸੇ ਤਰ੍ਹਾਂ ਜਿਹੜੀ ਸੁਖੋਪਤੀ ਹੈ ਗੂੜੀ ਨੀਂਦ ਉਹਦਾ ਅਭਿਮਾਨੀ ਹੈ ਪ੍ਰਾਗ, ਜਿਸ ਨੂੰ ਪ੍ਰਗਿਆ ਵੀ ਕਹਿੰਦੇ ਹਨ।
ਏ ਸੁਖੋਪਤੀ ਅਵਸਥਾ ਲੱਖ ਸਿੱਖ,
ਭਾਈ ਦਇਆ ਸਿੰਘ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ, ਇਹਨੂੰ ਸੁਖੋਪਤੀ ਅਵਸਥਾ ਕਹਿੰਦੇ ਨੇ, ਇਹ ਸੁਖੋਪਤੀ ਅਵਸਥਾ ਹੈ।
ਤੀਨੋ ਭਨੀ ਭਲੇ ਉਰ ਤਾਰੇ,
ਤਿੰਨ ਅਵਸਥਾਵਾਂ ਤੁਹਾਨੂੰ ਦੱਸੀਆਂ ਨੇ, ਜਾਗ੍ਰਿਤ, ਸਵਪਨ ਤੇ ਸੁਖੋਪਤੀ। ਇਹ ਤਿੰਨ ਸਵਾਲ ਸੀ, ਤਿੰਨ ਜਵਾਬ ਹੋ ਗਏ, ਪੰਜ ਆਪਾਂ ਕੱਲ ਸਰਵਣ ਕੀਤੇ ਨੇ, ਤਿੰਨ ਹੋ ਗਏ, ਯਾਨੀ ਕਿ ਅੱਠ ਸਵਾਲਾਂ ਦਾ ਜਵਾਬ ਭਾਈ ਦਇਆ ਸਿੰਘ ਜੀ ਨੇ ਦੇ ਦਿੱਤਾ ਹੈ। ਕਹਿੰਦੇ ਤਿੰਨ ਅਵਸਥਾਵਾਂ ਨੇ, ਇਹਨਾਂ ਤਿੰਨਾਂ ਨੂੰ ਤੁਸੀਂ ਹੁਣ ਚੰਗੀ ਤਰ੍ਹਾਂ ਜਾਣ ਲਓ।
ਜਾਗ੍ਰਿਤ ਮੈਂ ਕਿਸ ਕਾਰਨ ਤੇ,
ਨੌਵਾਂ ਸਵਾਲ ਸੀ, ਮੂਰਛਾ ਕਿਸ ਨੂੰ ਕਹਿੰਦੇ ਨੇ, ਜਿਹਨੂੰ ਆਪਾਂ ਬੇਹੋਸ਼ੀ ਕਹਿੰਦੇ, ਇਹ ਨੌਵਾਂ ਸਵਾਲ ਸੀ। ਬੇਹੋਸ਼ੀ ਜਿਹੜੀ ਹੁੰਦੀ ਆ ਉਹ ਵੀ ਇੱਕ ਪ੍ਰਕਾਰ ਦੀ ਅਵਸਥਾ ਹੀ ਹੈ ਨਾ, ਉਹ ਕੀ ਹੈ? ਕਹਿੰਦੇ ਜਦੋਂ ਆਪਾਂ ਜਾਗਦੇ ਹੁੰਦੇ ਆ ਤੇ ਕਿਸੇ ਕਾਰਨ ਕਰਕੇ,
ਕਿਤ ਲੱਗੇ ਚੋਟ ਜੈ ਮਰਮ ਸਥਾਨ,
ਕਿਤੇ ਕੂਲੀ ਜਗ੍ਹਾ ਤੇ ਸੱਟ ਲੱਗ ਜੇ, ਸਿਰ ਚ ਸੱਟ ਲੱਗ ਜੇ, ਜਾਗਦੇ ਹੁੰਦੇ ਆ, ਅਚਾਨਕ ਐਕਸੀਡੈਂਟ ਹੋ ਗਿਆ ਜਾਂ ਡਿੱਗ ਪਏ ਜਾਂ ਕਿਤੇ ਸਿਰ ਵਿਚ ਕਿਸੇ ਨੇ ਡੰਡਾ ਮਾਰ ਦਿੱਤਾ ਜਾਂ ਸਿਰ ਦੇ ਵਿਚ ਕੋਈ ਪੱਥਰ ਲੱਗਾ ਜਾਂ ਸਿਰ ਦੇ ਵਿਚ ਕੋਈ ਸੱਟ ਲੱਗੀ,
ਕਿਦੋਂ ਰੋਗ ਕਹਿ ਅਪਰ ਹੇਤ ਹੋਏ,
ਜਾਂ ਫਿਰ ਕੋਈ ਰੋਗ ਲੱਗਾ ਹੋਵੇ। ਕਈਆਂ ਨੂੰ ਮਿਰਗੀ ਪੈਂਦੀ ਆ, ਉਹ ਬੇਹੋਸ਼ ਹੋ ਜਾਂਦੇ ਨੇ, ਦੌਰਾ ਪੈਂਦਾ ਬੇਹੋਸ਼ ਹੋ ਜਾਂਦੇ ਨੇ, ਉਹ ਰੋਗ ਕਰਕੇ ਵੀ ਬੇਹੋਸ਼ੀ ਹੁੰਦੀ ਹੈ ਨਾ। ਜਾਂ ਸੱਟ ਲੱਗੇ ਤਾਂ ਬੰਦਾ ਬੇਹੋਸ਼ ਹੋ ਜਾਂਦਾ, ਸਿਰ ਚ ਸੱਟ ਲੱਗੇ, ਜਾਂ ਸਰੀਰ ਵਿਚ ਵੀ ਕਈ ਵਾਰੀ ਇਹਨੂੰ ਮਰਮ ਸਥਾਨ ਤੇ ਦਰਦ ਹੁੰਦੀ ਹੈ ਵੀ ਉਹ ਦਰਦ ਨੂੰ ਬੰਦਾ ਜਦੋਂ ਬਰਦਾਸ਼ਤ ਨਹੀਂ ਕਰਦਾ ਤੇ ਬੇਹੋਸ਼ ਹੋ ਜਾਂਦਾ। ਜਾਂ ਫਿਰ ਕੋਈ ਰੋਗ ਹੋਵੇ, ਮਿਰਗੀ ਹੋਵੇ, ਦੌਰਾ ਪੈਂਦਾ ਹੋਵੇ, ਉਹਦੇ ਨਾਲ ਵੀ ਬੰਦਾ ਬੇਹੋਸ਼ ਹੋ ਜਾਂਦਾ ਹੈ।
ਜੋ ਲੋ ਰਹੇ ਅਚੇਤ ਮਾਨ,
ਜਦੋਂ ਤੱਕ ਉਹ ਬੇਹੋਸ਼ ਰਹਿੰਦਾ, ਉਹਨੂੰ ਹੋਸ਼ ਨਹੀਂ ਆਉਂਦੀ, ਜਦੋਂ ਤੱਕ ਉਹ ਬੇਹੋਸ਼ ਰਹਿੰਦਾ ਹੈ,
ਤੋਲੋ ਸਾਖੀ ਕੇਰ ਅਵੰਤਰ,
ਉਦੋਂ ਤੱਕ ਜਿਹੜਾ ਉਹ ਸਾਖੀ ਅਵੰਤਰ ਰੂਪ ਦੇ ਵਿੱਚ, ਪੜਦਾ ਰੂਪ ਦੇ ਵਿਚ ਅੰਦਰ ਰਹਿੰਦਾ ਹੈ।
ਵਿਸ਼ਵ ਅਭਿਮਾਨੀ ਕੋ ਪਹਿਚਾਨ,
ਜਿਹੜੀ ਮੂਰਛਾ ਹੈ ਇਹਦਾ ਜਿਹੜਾ ਅਭਿਮਾਨੀ ਹੈ, ਇਹਦਾ ਵੀ ਵਿਸ਼ਵ ਹੀ ਅਭਿਮਾਨੀ ਹੈ। ਜਿਵੇਂ ਜਾਗ੍ਰਿਤ ਅਵਸਥਾ ਦਾ ਜਿਹੜਾ ਅਭਿਮਾਨੀ ਹੈ ਉਹ ਵਿਸ਼ਵ ਹੈ ਨਾ, ਇਸੇ ਤਰ੍ਹਾਂ ਜਿਹੜੀ ਇਹ ਮੂਰਛਾ ਅਵਸਥਾ ਹੈ, ਮੂਰਛਾ ਹੋ ਜਾਣਾ, ਬੇਹੋਸ਼ ਹੋ ਜਾਣਾ, ਇਹਦਾ ਜਿਹੜਾ ਅਭਿਮਾਨੀ ਹੈ ਉਹ ਵੀ ਖਾਲਸਾ ਜੀ ਵਿਸ਼ਵ ਹੀ ਹੈ, ਉਹੀ ਇਸ ਮੂਰਛਾ ਨੂੰ ਜਾਣਦਾ ਹੈ।
ਕਹੇ ਮੂਰਛਾ ਕੋ ਸਰੂਪ ਇਹ,
ਖਾਲਸਾ ਜੀ ਮੂਰਛਾ ਕਹਿੰਦੇ ਨੇ, ਇਹ ਹੈ ਬੇਹੋਸ਼ੀ, ਇਹਨੂੰ ਮੂਰਛਤ ਹੋ ਜਾਣਾ ਕਹਿੰਦੇ ਨੇ। ਪਰ ਮੂਰਛਾ ਨੂੰ ਵੀ ਕੋਈ ਜਾਣਦਾ ਹੈ, ਜਦੋਂ ਬੰਦਾ ਹੋਸ਼ ਵਿਚ ਆਉਂਦਾ ਫਿਰ ਉਹਨੂੰ ਪਤਾ ਲੱਗਦਾ ਵੀ ਮੈਂ ਬੇਹੋਸ਼ ਸੀ। ਬੇਹੋਸ਼ੀ ਵਿਚ ਤਾਂ ਉਹਨੂੰ ਪਤਾ ਵੀ ਕੀ ਹੈ, ਜਾਗਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਹੋਸ਼ ਵਿਚ ਆਉਂਦਾ। ਉਹ ਜਿਹੜਾ ਮੂਰਛਾ ਦਾ ਅਭਿਮਾਨੀ ਹੈ ਨਾ, ਮੂਰਛਾ ਨੂੰ ਜਾਣਨ ਵਾਲਾ, ਉਹ ਵਿਸ਼ਵ ਹੈ, ਇਸ ਨੂੰ ਮੂਰਛਾ ਕਹਿੰਦੇ ਹਨ।
ਜਾਵਦ ਨਹੀਂ ਪ੍ਰਾਨ ਕੋ ਹਾਨ,
ਹੁਣ ਇਹ ਮੂਰਛਾ ਜਿਹੜੀ ਹੈ ਨਾ ਬੇਹੋਸ਼ੀ, ਇਹ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਪ੍ਰਾਣ ਖਤਮ ਨਹੀਂ ਹੁੰਦੇ। ਕਈ ਬੰਦੇ ਕੋਮਾ ਚ ਚਲੇ ਜਾਂਦੇ ਨੇ, ਸਾਹ ਤਾਂ ਚਲਦੇ ਹੁੰਦੇ ਨੇ ਪਰ ਮਰੇ ਨਹੀਂ ਹੁੰਦੇ, ਪਰ ਉਹਨਾਂ ਨੂੰ ਆਪਾਂ ਮਰਿਆ ਹੋਇਆ ਡਿਕਲੇਅਰ ਨਹੀਂ ਕਰਦੇ, ਕਿਉਂਕਿ ਜਦੋਂ ਤੱਕ ਪ੍ਰਾਣ ਹਾਨ ਨਹੀਂ ਹੁੰਦੇ। ਹੈ ਇਹ ਮਰਨ ਵਾਲੀ ਅਵਸਥਾ ਵੀ ਬੇਹੋਸ਼ ਹੋ ਗਿਆ, ਮਰਿਆ ਬਰਾਬਰ ਹੀ ਹੈ, ਜਿਵੇਂ ਮਰਜ਼ੀ ਉਹਨੂੰ ਚੀਰ ਦਿਓ ਪਾੜ ਦਿਓ, ਉਹਨੂੰ ਕੋਈ ਪਤਾ ਨਹੀਂ। ਪਰ ਜਦੋਂ ਤੱਕ ਉਹਦੇ ਅੰਦਰ ਸਾਹ ਚੱਲ ਰਹੇ ਨੇ ਉਦੋਂ ਤੱਕ ਇਹ ਅਵਸਥਾ ਮੂਰਛਾ ਦੀ, ਬੇਹੋਸ਼ੀ ਦੀ, ਉਹ ਬਣੀ ਰਹਿੰਦੀ। ਜਦੋਂ ਪ੍ਰਾਣ ਖਤਮ ਨਾ ਹੋਣ ਪਰ ਸਾਹ ਚੱਲ ਰਹੇ ਨੇ ਪਰ ਪਤਾ ਨਹੀਂ ਉਹਨੂੰ ਕਿੱਥੇ ਪਿਆ, ਉਹਨੂੰ ਮੂਰਛਾ ਕਹਿੰਦੇ ਹਨ।
ਤ੍ਰਿਪੁਟੀ ਗਿਆਤਾ ਗਿਆਨ ਗਏ ਜੈ,
ਖਾਲਸਾ ਜੀ ਦਸਵਾਂ ਸਵਾਲ ਸੀ ਵੀ ਸਮਾਧੀ ਕਿਸ ਨੂੰ ਕਹਿੰਦੇ ਨੇ, ਮੂਰਛਾ ਵੀ ਦੱਸ ਦਿੱਤੀ ਹੈ, ਦਸਵਾਂ ਸਵਾਲ ਸੀ ਵੀ ਸਮਾਧੀ ਕੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਾਧੀ ਦਾ ਸਰੂਪ ਕੀ ਹੈ? ਕਹਿੰਦੇ ਤ੍ਰਿਪੁਟੀ ਹੁੰਦੀ ਹੈ ਗਿਆਨ ਗਿਆਤਾ ਗੇ, ਧਿਆਨ ਧਿਆਤਾ ਤੇ, ਪ੍ਰਮਾਣ ਪਰਮਾਤਾ ਪਰਮੇ, ਜਿਹੜੇ ਤਿੰਨ ਚੀਜ਼ਾਂ ਹੁੰਦੀਆਂ ਨੇ ਉਹਨੂੰ ਤ੍ਰਿਪੁਟੀ ਕਹਿੰਦੇ ਨੇ। ਹੁਣ ਜਿਵੇਂ ਧਿਆਨ ਧਿਆਤਾ ਤੇ ਸਮਝਣਾ ਹੋਵੇ, ਧੇ ਦਾ ਮਤਲਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੇ ਹਨ, ਆਪਾਂ ਬੈਠੇ ਹਾਂ ਆਪਾਂ ਧਿਆਤਾ ਹਾਂ, ਆਪਾਂ ਕਿਹਨੂੰ ਧਿਆਉਣਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਵਿੱਚ ਜੋੜੇ, ਸੰਬੰਧ ਜੋੜੇ, ਸਾਡਾ ਸੰਬੰਧ ਕਾਇਮ ਕਰੇ, ਉਹਨੂੰ ਕਹਿੰਦੇ ਨੇ ਧਿਆਨ। ਇਹ ਗੱਲ ਸਮਝ ਲੈਣਾ, ਮੈਂ ਦੁਹਰਾ ਦਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੇ ਹਨ, ਅਸੀਂ ਹਾਂ ਧਿਆਤਾ, ਤੇ ਸਾਨੂੰ ਦੋਵਾਂ ਨੂੰ ਜੋ ਜੋੜੇ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਦੋਵਾਂ ਨੂੰ ਜਿਹੜਾ ਜੋੜੇ, ਵਿਚਕਾਰ ਜਿਹੜੀ ਬਿਰਤੀ ਕੰਮ ਕਰਦੀ ਹੈ ਨਾ ਜੋੜਨ ਦਾ, ਉਹਨੂੰ ਕਹਿੰਦੇ ਨੇ ਧਿਆਨ, ਇਹਨੂੰ ਕਹਿੰਦੇ ਨੇ ਤ੍ਰਿਪਟੀ। ਏਦਾਂ ਹੀ ਗਿਆਨ ਗਿਆਤਾ ਗਏ ਹੈ, ਜਾਣਨ ਵਾਲਾ ਬੈਠਾ ਹੈ ਉਹ ਗਿਆਤਾ, ਜਿਹੜਾ ਗਿਆਨ ਜੋੜਨ ਦਾ ਅੱਗੇ ਸਾਧਨ ਬਣਦਾ ਉਹ ਗਿਆਨ ਹੋ ਗਿਆ, ਤੇ ਜਿਸ ਦਾ ਗਿਆਨ ਲੈਣਾ ਉਹ ਗੇ ਚੀਜ਼ ਹੋ ਗਈ। ਏਦਾਂ ਇਹ ਜਿਹੜੀ ਤ੍ਰਿਪਟੀ ਹੈ ਖਾਲਸਾ ਜੀ, ਇਹਨੂੰ ਤ੍ਰਿਪਟੀ ਦਾ ਜਿਹੜਾ ਗਿਆਨ ਗਿਆਤਾ ਗੇ ਦੀ ਜਿਹੜੀ ਇਹ ਤ੍ਰਿਪਟੀ ਹੈ।
ਪਾਸੈ ਬ੍ਰਹਮ ਭਾਵ ਕੋਲੀ ਨ,
ਜਿਸ ਦੇ ਵਿੱਚ ਬ੍ਰਹਮ ਭਾਵ ਦਾ ਪਾਸ਼ ਹੋਵੇ, ਜਿੱਥੇ ਬ੍ਰਹਮ ਚੇਤਨ ਦਾ ਭਾਵ ਉਹ ਆ ਰਿਹਾ ਹੋਵੇ।
ਤਹਿ ਸਮਾਧ ਸਵਿਕਲਪ ਕਹਿਤ ਹੈ।
ਸਮਾਧੀ ਦੋ ਤਰ੍ਹਾਂ ਦੀ ਹੁੰਦੀ, ਇੱਕ ਨਿਰਵਿਕਲਪ, ਦੂਜੀ ਹੁੰਦੀ ਹੈ ਸਾਵਿਕਲਪ। ਸਾਵਿਕਲਪ ਤੇ ਨਿਰਵਿਕਲਪ ਦੋ ਤਰ੍ਹਾਂ ਦੀ ਸਮਾਧੀ ਹੈ, ਜਿਹਦੇ ਵਿੱਚ ਤਾਂ ਤ੍ਰਿਪਟੀ ਬਣੀ ਰਹੇ ਉਹਨੂੰ ਕਹਿੰਦੇ ਨੇ ਖਾਲਸਾ ਜੀ ਸਾਵਿਕਲਪ ਸਮਾਧੀ। ਤ੍ਰਿਪਟੀ ਬਣੀ ਰਹੇ ਜਿੱਥੇ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਵੱਖਰਾ ਸਮਝ ਕੇ, ਆਪਣੇ ਆਪ ਨੂੰ ਵੱਖਰਾ ਸਮਝ ਕੇ ਆਰਾਧਨਾ ਕਰੀ ਜਾਈਏ, ਧਿਆਨ ਕਰੀ ਜਾਈਏ, ਤ੍ਰਿਪਟੀ ਬਣੀ ਹੋਈ ਆ ਨਾ, ਇਹਨੂੰ ਕਹਿੰਦੇ ਨੇ ਸਾਵਿਕਲਪ ਸਮਾਧੀ। ਉਹ ਸਾਵਿਕਲਪ ਸਮਾਧੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਜ਼ਿਕਰ ਆਉਂਦਾ, ਜਿੱਥੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਦਾਸ ਤੇ ਪ੍ਰਮਾਤਮਾ ਨੂੰ ਸਵਾਮੀ ਜਾਣ ਕੇ ਆਰਾਧਿਆ, ਤੇ ਸਵਾਮੀ ਦੀ ਆਰਾਧਨਾ ਕਰਦਿਆਂ ਕਹਿੰਦੇ ਹੇ ਪ੍ਰਭੂ ਤੂੰ ਠਾ ਕਰੋ ਬੈਰਾ ਕਰੋ ਮੈਂ ਜਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾ ਕਰੋ ਸਾਰ ਨ ਜਾਣਾ ਤੇਰੀ ਰਾਮ, ਸਾਰ ਨ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈ। ਕਿੱਥੇ ਕਹਿਣ ਵਾਲਾ ਵੱਖਰਾ ਤੇ ਪ੍ਰਮਾਤਮਾ ਨੂੰ ਤੂੰ ਕਹਿ ਕੇ ਰਾਧਣਾ, ਤੂੰ ਹੈ ਆ ਮੈਂ ਹਾਂ ਤੇ ਤਾਂ ਹੀ ਤੂੰ ਕਹਿ ਕੇ ਰਾਧ ਰਹੇ ਹੈ ਨਾ। ਜਿੱਥੇ ਤ੍ਰਿਪਟੀ ਬਣੀ ਰਹੇ ਧਿਆਨ ਧਿਆਤਾ ਤੇ ਗਿਆਨ ਗਿਆਤਾ ਗੇ ਦੀ ਹੈ ਵੀ ਇੱਕ ਪ੍ਰਕਾਰ ਦੀ ਸਮਾਧੀ, ਵੀ ਧਿਆਨ ਇਕਾਗਰ ਹੋ ਕੇ ਆਪਣੇ ਮਾਲਕ ਦੀ ਆਰਾਧਨਾ ਕਰੀ ਜਾਣੀ। ਹੇ ਵਾਹਿਗੁਰੂ ਤੂੰ ਬੜਾ ਹੀ ਸੁੰਦਰ ਹੈ, ਹੇ ਵਾਹਿਗੁਰੂ ਤੂੰ ਬੜਾ ਹੀ ਸੁਜਾਨ ਹੈ, ਹੇ ਵਾਹਿਗੁਰੂ ਤੂੰ ਸਾਰੇ ਸੰਸਾਰ ਤੇ ਕਿਰਪਾ ਕਰਨ ਵਾਲਾ ਹੈ। ਜਦੋਂ ਪ੍ਰਮਾਤਮਾ ਦੀ ਉਪਮਾ ਹੀ ਕਰੀ ਜਾਣੀ, ਉਹਦੀ ਉਪਮਾ ਹੀ ਕਰੀ ਜਾਣੀ, ਇਹ ਸਭ ਕਲਪ ਸਮਾਧੀ ਵਿੱਚ ਉਪਮਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ, ਪਰਮਾਤਮਾ ਦਾ ਸਰੂਪ ਵਰਣਨ ਹੁੰਦਾ ਹੈ ਵੀ ਉਹ ਕਿਹੋ ਜਿਹਾ ਹੈ, ਉਹ ਸਾਵਿਕਲਪ ਸਮਾਧੀ ਵਿੱਚ ਹੈ, ਉਹ ਗੁਰੂ ਸਾਹਿਬ ਨੇ ਸਾਵਿਕਲਪ ਸਮਾਧੀ ਵਿੱਚ ਉਚਾਰਨ ਕੀਤਾ। ਜਿੱਥੇ ਤ੍ਰਿਪਟੀ ਬਣੀ ਰਹੇ ਉਹਨੂੰ ਖਾਲਸਾ ਜੀ ਸਮਾਧ ਸਾਵਿਕਲਪ ਕਹਿਤ ਹੈ, ਉਹਨੂੰ ਸਵਿਕਲਪ ਸਮਾਧੀ ਕਹਿੰਦੇ ਹਨ।
ਜਹਿ ਤ੍ਰਿਪੁਟੀ ਵਿਕਲਪ ਵਹੀ ਨਾ।
ਖਾਲਸਾ ਜੀ ਜਿੱਥੇ ਤ੍ਰਿਪੁਟੀ ਨਾ ਰਹੇ, ਜਿੱਥੇ ਪਤਾ ਹੀ ਨਾ ਰਹੇ, ਉਹ ਅਵਸਥਾ ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ,
ਅੰਤਰ ਸੁਨੰ ਬਾਹਰ ਸੁਨੰ ਤ੍ਰੇ ਪਵਣ ਸੁਨਮ ਸੁਨੰ ਚੌਥੇ ਸੁਨ ਜੋ ਨਰ ਜਾਣ ਤਾਕੋ ਪਾਪ ਨ ਪੁਨੰ।
ਜਿੱਥੇ ਪਤਾ ਹੀ ਨਹੀਂ, ਅੰਦਰ ਵੀ ਸੁਨ, ਬਾਹਰੋਂ ਵੀ ਸੁਨ, ਤਿੰਨੇ ਭਵਨ ਹੀ ਸੁਨ, ਚੌਥੀ ਅਵਸਥਾ ਦੇ ਵਿੱਚ ਵੀ ਸੁਨ, ਸੁਨਿਆ ਕੁਝ ਵੀ ਨਾ ਰਹੇ, ਜਿੱਥੇ ਜਿੱਥੇ ਪਤਾ ਹੀ ਨਹੀਂ ਵੀ ਧਿਆਨ ਵਾਲਾ ਵੱਖਰਾ ਤੇ ਧੇ ਵੱਖਰਾ, ਜਿਹੜਾ ਧਿਆਉਣ ਵਾਲਾ ਉਹ ਵੱਖਰਾ ਤੇ ਧੇ ਵੱਖਰਾ, ਦੋਵੇਂ ਇੱਕ ਮੇਕੀ ਹੋ ਗਏ, ਜਿਵੇਂ ਪਾਣੀ ਦੀ ਬੂੰਦ ਸਮੁੰਦਰ ਵਿੱਚ ਮਿਲ ਕੇ ਇੱਕ ਮੇਕੀ ਹੋ ਗਈ, ਹੁਣ ਉਹ ਬੂੰਦ ਵੱਖਰੀ ਨਹੀਂ ਹੈ, ਇੱਕ ਮੇਕੀ ਹੋ ਗਈ। ਉਹ ਜਿਹੜੀ ਸਮਾਧੀ ਹੈ ਨਾ, ਜਿੱਥੇ ਪਤਾ ਹੀ ਨਾ ਰਹੇ ਕਿ ਮੈਂ ਪ੍ਰਮਾਤਮਾ ਤੋਂ ਵੱਖਰਾ ਹਾਂ, ਜਿੱਥੇ ਪ੍ਰਮਾਤਮਾ ਤੇ ਮੈਂ ਦੋਵੇਂ ਇੱਕ ਹੀ ਹੋ ਜਾਈਏ, ਉਹਨੂੰ ਖਾਲਸਾ ਜੀ ਨਿਰਵਿਕਲਪ ਸਮਾਧੀ ਕਹਿੰਦੇ ਹਨ। ਉਹ ਨਿਰਵਿਕਲਪ ਸਮਾਧੀ ਹੈ, ਜਿੱਥੇ ਪਤਾ ਹੀ ਨਹੀਂ ਕਿ ਮੈਂ ਹੁਣ ਕੀ ਹਾਂ, ਉੱਥੇ ਬ੍ਰਹਮੀ ਭਾਵ ਹੋਵੇ, ਪਰ ਕੇਵਲ ਬ੍ਰਹਮ ਭਾਵ ਹੀ, ਬ੍ਰਹਮ ਭਾਵ ਹੀ ਹੋਵੇ, ਤ੍ਰਿਪਟੀ ਵਲੀਨ ਹੋ ਜਾਏ, ਧਿਆਨ ਧਿਆਤਾ ਧੇ ਜਿਹੜੇ ਨੇ ਉਹ ਖਤਮ ਹੋ ਜਾਣ, ਧਿਆਉਣ ਵਾਲਾ ਧੇ ਦਾ ਹੀ ਸਰੂਪ ਹੋ ਜਾਏ, ਇੱਕ ਮਿੱਕੀ ਹੋ ਜਾਏ, ਕਿਵੇਂ ਜਿਵੇਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਪਾਣੀ ਦੀ ਤਰੰਗ ਤੇ ਪਾਣੀ ਦੋਵੇਂ ਇੱਕ ਰੂਪ ਹੀ ਨੇ, ਏਦਾਂ ਇੱਕ ਮੇਕ ਹੀ ਹੋ ਜਾਣ, ਵੱਖਰਾ ਭਾਵ ਨਾ ਰਹੇ। ਜਿਹੜੀ ਸਵਿਕਲਪ ਸਮਾਧੀ ਆ ਉਹਦੇ ਵਿੱਚ ਵਖਰੇਵਾਂ ਬਣਿਆ ਰਹਿੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੈ ਉਹ ਵੀ ਸਮਾਧੀ ਪਰ ਉਹਦੇ ਚ ਵੱਖਰਾ, ਕਿ ਗੁਰੂ ਸਾਹਿਬ ਵੱਖਰੇ ਨੇ, ਮੈਂ ਵੱਖਰਾ ਹੋ ਕੇ ਉਹਨਾਂ ਦੀ ਆਰਾਧਨਾ ਕਰ ਰਿਹਾ। ਪਰ ਜਿਹੜੀ ਨਿਰਵਿਕਲਪ ਸਮਾਧੀ ਹੈ ਉੱਥੇ ਵਖਰੇਵਾਂ ਖਤਮ ਹੀ ਹੋ ਗਿਆ, ਵੀ ਮੈਂ ਗੁਰੂ ਵਿੱਚ ਹੀ ਮਿਲ ਗਿਆ। ਭਾਈ ਲਹਿਣਾ ਜੀ ਜਿਵੇਂ ਗੁਰੂ ਨਾਨਕ ਸਾਹਿਬ ਵਿੱਚ ਮਿਲ ਕੇ ਗੁਰੂ ਨਾਨਕ ਰੂਪ ਹੀ ਹੋ ਗਏ, ਉਹ ਨਿਰਵਿਕਲਪ ਸਮਾਧੀ ਚ ਸਮਾ ਗਏ, ਇੱਕ ਬੇਕੀ ਹੋ ਗਏ। ਮੈਂ ਇਹਦੀ ਉਦਾਹਰਣ ਦੇ ਦਿਆਂ, ਗੱਲ ਸਪਸ਼ਟ ਹੋ ਜਾਏਗੀ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਗਏ ਨੇ ਲਾਹੌਰ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕੱਪੜੇ ਦੀ ਦੁਕਾਨ ਤੇ ਵੇਖਿਆ, ਕੱਪੜਾ ਬੜਾ ਕੀਮਤੀ ਹੈ। ਮਨ ਚ ਫੁਰਨਾ ਆਇਆ ਗੁਰੂ ਅਮਰਦਾਸ ਸਾਹਿਬ ਵਾਸਤੇ ਖਰੀਦ ਲਾਂ, ਪਰ ਪੈਸੇ ਕੋਈ ਨਹੀਂ। ਉੱਥੇ ਧਿਆਨ ਚ ਬਹਿ ਗਏ, ਧਿਆਨ ਦੇ ਵਿੱਚ ਹੀ ਕੱਪੜਾ ਖਰੀਦਿਆ, ਧਿਆਨ ਚ ਹੀ ਦਰਜੀ ਕੋਲੋਂ ਸਵਾਇਆ ਤੇ ਆਪਣੇ ਧਿਆਨ ਨਾਲ ਹੀ ਗੁਰੂ ਅਮਰਦਾਸ ਸਾਹਿਬ ਨੂੰ ਪਵਾ ਦਿੱਤਾ। ਇੱਧਰ ਗੁਰੂ ਰਾਮਦਾਸ ਜੀ ਚੋਲਾ ਪਵਾ ਰਹੇ ਨੇ ਧਿਆਨ ਚ ਲਾਹੌਰ ਬੈਠੇ, ਉਧਰ ਗੋਇੰਦਵਾਲ ਸਾਹਿਬ ਚ ਗੁਰੂ ਅਮਰਦਾਸ ਸਾਹਿਬ ਜੀ ਬਾਹਾਂ ਉੱਚੀਆਂ ਕਰਕੇ ਚੋਲਾ ਪਾ ਰਹੇ ਨੇ, ਜਿਵੇਂ ਚੋਲਾ ਪਾਈਦਾ। ਇਹ ਹੈ ਸਾਹਿਬ ਵਿਕਲਪ ਸਮਾਧੀ, ਗੁਰੂ ਸਾਹਿਬ ਪਵਾ ਰਹੇ ਨੇ, ਗੁਰੂ ਅਮਰਦਾਸ ਸਾਹਿਬ ਜੀ ਪਾ ਰਹੇ ਨੇ। ਹੁਣ ਉੱਥੇ ਹੀ ਨਿਰਵਿਕਲਪ ਸਮਾਧੀ ਵੀ ਆ ਗਈ ਹੈ। ਬਾਜ਼ਾਰ ਵਿੱਚ ਆਏ ਤੇ ਅੱਗੇ ਅੰਬ ਵਿਕ ਰਿਹਾ, ਤਰੁੱਤਾ ਇੱਕੋ ਅੰਬ ਪਿਆ, ਬੇਮੌਸਮ ਹੈ, ਜਿਹੜੇ ਮੌਸਮ ਚ ਅੰਬ ਨਹੀਂ ਮਿਲਦਾ ਉਹ ਉਦੋਂ ਮਿਲ ਰਿਹਾ। ਖਰੀਦ ਲਿਆ, ਲੈ ਕੇ ਤੁਰ ਪਏ, ਰਸਤੇ ਵਿੱਚ ਵੇਖਿਆ ਵੀ ਅੰਬ ਗੋਇੰਦਵਾਲ ਸਾਹਿਬ ਤੱਕ ਨਹੀਂ ਪਹੁੰਚਣਾ, ਫਟ ਜਾਣਾ, ਵਿੱਚ ਰਸ ਨਿਕਲ ਜਾਣਾ, ਸਤਿਗੁਰਾਂ ਦੇ ਖਾਣ ਯੋਗ ਨਹੀਂ ਰਹਿਣਾ। ਚੌਂਕੜਾ ਮਾਰ ਕੇ ਬਹਿ ਗਏ, ਆਪ ਛਕਣਾ ਸ਼ੁਰੂ ਕਰ ਦਿੱਤਾ। ਛਕ ਗੁਰੂ ਰਾਮਦਾਸ ਜੀ ਰਹੇ ਨੇ, ਪਰ ਉਹਦਾ ਰਸ ਗੁਰੂ ਅਮਰਦਾਸ ਜੀ ਮਾਣ ਰਹੇ ਨੇ। ਨਿਰਵਿਕਲਪ ਸਮਾਧੀ ਇੱਕ ਮੇਕੀ ਹੋ ਗਏ। ਹੁਣ ਤੁਹਾਨੂੰ ਮੋਟੀ ਜੀ ਪਰਿਭਾਸ਼ਾ ਦੇ ਕੇ ਸਮਝ ਆ ਗਈ ਹੋਣੀ, ਇਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ। ਜਿੱਥੇ ਇਹ ਖਤਮ ਹੀ ਹੋ ਜਾਏ ਕਿ ਮੈਂ ਤੇ ਤੂੰ, ਮੈਂ ਤੂੰ ਤਹਾਂ ਨਾ ਸੰਭਵ ਹੈ, ਜਿੱਥੇ ਮੈਂ ਤੇ ਤੂੰ ਸੰਭਵ ਨਾ ਰਹੇ, ਇਹਨੂੰ ਨਿਰਵਿਕਲਪ ਸਮਾਧੀ ਜਾਣ ਲੋ।
ਇੱਕ ਬ੍ਰਹਮ ਭਾਵ ਸਮੇਤ ਸਮਾਧੀ,
ਕੇਵਲ ਇੱਕ ਬ੍ਰਹਮ ਭਾਵ ਹੀ ਰਹੇ, ਕੇਵਲ ਬ੍ਰਹਮ ਹੀ ਹਾਂ ਮੈਂ ਬ੍ਰਹਮ ਹੀ ਹਾਂ ਬਸ, ਉੱਥੇ ਜਿੱਥੇ ਤੂੰ ਦੀ ਗੱਲ ਹੀ ਨਾ ਹੋਵੇ, ਜਿੱਥੇ ਮੈਂ ਬ੍ਰਹਮੀ ਹਾਂ ਬਸ ਇਹੀ ਭਾਵ ਹੋਵੇ।
ਨਿਰਵਿਕਲਪ ਤੈ ਕੋ ਮਨ ਚੀਨ,
ਇਸ ਸਮਾਧੀ ਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ, ਇਹਨੂੰ ਤੁਸੀਂ ਨਿਰਵਿਕਲਪ ਸਮਾਧੀ ਜਾਣ ਲਓ।
ਵਿਸ਼ਵ ਅਭਿਮਾਨੀ ਕੀ ਸਾਖੀ ਮੈਂ,
ਇਹ ਜਿਹੜਾ ਇਸ ਅਵਸਥਾ ਦਾ ਸਾਕਸ਼ੀ ਹੈ ਉਹ ਵੀ ਵਿਸ਼ਵ ਅਭਿਮਾਨੀ ਹੈ।
ਦੋਏ ਪ੍ਰਕਾਰ ਕੀ ਕਹੇ ਪ੍ਰਵੀਨ,
ਇਹ ਦੋ ਪ੍ਰਕਾਰ ਦੀ ਸਿਆਣਿਆ ਮਹਾਂਪੁਰਖਾਂ ਨੇ ਸਮਾਧੀ ਦੱਸੀ ਹੈ।
ਸਮਾਧ ਮੂਰਛਾ ਤੀਨ ਅਵਸਥਾ।
ਹੁਣ ਖਾਲਸਾ ਜੀ ਅਗਲਾ ਸਵਾਲ ਸੀ ਵੀ ਤੁਰਿਆ ਅਵਸਥਾ ਕਿਸ ਨੂੰ ਕਹਿੰਦੇ ਨੇ, ਤੁਰਿਆ ਕੀ ਹੈ? ਸਮਾਧੀ ਵੀ ਹੋ ਗਈ, ਅੱਗੇ ਹੁਣ ਸਵਾਲ ਚੱਲਿਆ ਗੁਰੂ ਖਾਲਸਾ ਜੀ ਕਿ ਤੁਰਿਆ ਕਿਸ ਨੂੰ ਕਹਿੰਦੇ ਨੇ। ਅਸੀਂ ਸੁਣਿਆ ਤੁਰਿਆ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦੱਸਿਆ ਤੁਰਿਆ ਬਾਰੇ, ਤੁਰਿਆ ਕੀ ਹੈ? ਜਿਹੜੀ ਤਿੰਨਾਂ ਅਵਸਥਾਵਾਂ ਤੋਂ ਉੱਪਰ ਹੋਵੇ, ਜਾਗਰਤ ਸੁਪਨ ਸੁਖੋਪਤੀ ਤੋਂ ਉੱਪਰ, ਉਹਨੂੰ ਤੁਰਿਆ ਕਹਿੰਦੇ ਨੇ। ਪਰ ਹੈ ਕੀ ਤੁਰਿਆ, ਉਹਨੂੰ ਸਮਝਣ ਵਾਸਤੇ ਸਮਝਾ ਰਹੇ ਨੇ। ਕਹਿੰਦੇ ਜਿਵੇਂ ਇੱਕ ਹੈ ਸਮਾਧੀ, ਮੂਰਛਾ ਬੇਹੋਸ਼ੀ, ਤੇ ਤਿੰਨ ਅਵਸਥਾਵਾਂ ਜਿਹੜੀਆਂ ਜਾਗਰਤ ਸੁਪਨ ਤੇ ਸੁਖੋਪਤੀ, ਇਹ ਜਿਹੜੀਆਂ ਚੀਜ਼ਾਂ ਨੇ ਤਿੰਨ ਅਵਸਥਾਵਾਂ ਸਮਾਧੀ ਤੇ ਮੂਰਛਾ,
ਸਭਨ ਪ੍ਰਕਾਸ਼ ਭਾਵਾ ਭਾਵ,
ਭਾਵ ਭਾਵ ਸਾਰਿਆਂ ਨੂੰ ਜਿਹੜਾ ਅੰਦਰ ਪ੍ਰਕਾਸ਼ ਦਾ ਹੈ, ਜਿਹੜੀ ਅਵਸਥਾ ਇਹਨਾਂ ਸਾਰਿਆਂ ਨੂੰ ਪ੍ਰਕਾਸ਼ ਦੀ ਹੈ, ਜਿਹਨੂੰ ਇਹ ਪਤਾ ਕਿ ਮੈਂ ਜਾਗ ਰਿਹਾ, ਜਿਹਨੂੰ ਇਹ ਪਤਾ ਕਿ ਮੈਂ ਸੁਪਨਾ ਲੈ ਰਿਹਾ, ਜਿਹਨੂੰ ਇਹ ਪਤਾ ਕਿ ਮੈਂ ਸੁੱਤਾ ਪਿਆ ਗੂੜੀ ਨੀਂਦ ਵਿਚ, ਜਿਹਨੂੰ ਇਹ ਪਤਾ ਕਿ ਮੈਂ ਸਮਾਧੀ ਵਿਚ ਬੈਠਾ, ਜਿਹਨੂੰ ਇਹ ਪਤਾ ਕਿ ਮੈਂ ਬੇਹੋਸ਼ ਹੋ ਗਿਆ, ਅੰਦਰ ਚੇਤਨਤਾ ਹੈ ਜਿਹੜੀ, ਉਹ ਅਵਸਥਾ ਜਿਹੜੀ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਪ੍ਰਕਾਸ਼ ਦੀ ਅਨਸੂਤ ਹੈ ਇਹਨਾਂ ਸਾਰਿਆਂ ਅੰਦਰ।
ਨਿਜ ਅਨਸੂਤ ਸਭਨ ਮੈਂ ਦੇਖੇ,
ਆਪਣੇ ਆਪ ਨੂੰ ਸਾਰਿਆਂ ਚ ਅਨਸੂਤ ਵੇਖੇ, ਮਿਲਿਆ ਹੋਇਆ ਵੇਖੇ ਕਿ ਮੈਂ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਜਾਣਦਾ। ਆਪਾਂ ਇਹ ਕਹਿੰਦੇ ਹਾਂ ਵੀ ਮੈਂ ਜਾਗਦਾ, ਕਦੇ ਤਾਂ ਨਹੀਂ ਕਹਿੰਦੇ ਵੀ ਮੇਰੀ ਅਵਸਥਾ ਹੀ ਜਾਗਣ ਵਾਲੀ ਹੈ। ਅਸੀਂ ਕਹਿੰਦੇ ਮੈਂ ਜਾਗਰਤ ਨੂੰ ਜਾਣਦਾ ਹਾਂ, ਮੈਂ ਸੁਪਨੇ ਨੂੰ ਜਾਣਦਾ ਹਾਂ, ਮੈਂ ਵੇਖਿਆ, ਮੈਂ ਸੁਖੋਪਤੀ ਨੂੰ ਜਾਣਦਾ ਹਾਂ, ਮੈਂ ਸਮਾਧੀ ਨੂੰ ਜਾਣਦਾ। ਜਿਹੜੀ ਉਹ ਅੰਦਰ ਮੈਂ ਜਿਹੜੀ ਇਹਨਾਂ ਨੂੰ ਜਾਣਨ ਵਾਲੀ ਹੈ ਨਾ, ਇਹਨਾਂ ਸਾਰੀਆਂ ਅਵਸਥਾਵਾਂ ਦੇ ਵਿੱਚ ਅਨਸੂਤ ਮਿਲੀ ਹੋਈ।
ਹੋਹੀ ਪਿਕਨਹਾਰ ਲਿਆਵੇ,
ਮੈਂ ਇਹਨਾਂ ਨੂੰ ਵੇਖਣ ਵਾਲਾ ਹਾਂ, ਮੈਂ ਇਹਨਾਂ ਨੂੰ ਜਾਣਨ ਵਾਲਾ ਹਾਂ ਸਾਰੀਆਂ ਅਵਸਥਾਵਾਂ ਨੂੰ।
ਜਾਗ੍ਰਤ ਥੂਲ ਬਿਰਤ ਸੋ ਮਿਲ ਕੇ,
ਜਦੋਂ ਜਾਗ੍ਰਤ ਅਵਸਥਾ ਹੁੰਦੀ ਆ ਉਦੋਂ ਥੂਲ ਬਿਰਤੀ ਨਾਲ ਮਿਲ ਕੇ, ਸਥੂਲ ਬਿਰਤੀ ਨਾਲ ਮਿਲ ਕੇ,
ਸੁਪਨੇ ਸੂਖਮ ਬਿਰਤ ਮਿਲਾਵੇ,
ਸਥੂਲ ਬਿਰਤੀ ਨਾਲ ਮਿਲ ਕੇ ਸਥੂਲ ਚੀਜ਼ਾਂ ਨਾਲ ਅਸੀਂ ਕੰਮ ਕਰਦੇ ਹਾਂ। ਜਦੋਂ ਸੁਪਨੇ ਦੀ ਅਵਸਥਾ ਹੁੰਦੀ ਹੈ ਉਦੋਂ ਸੂਖਮ ਚੀਜ਼ਾਂ ਨਾਲ ਮਿਲ ਕੇ ਸੂਖਮ ਬਿਰਤੀ ਕਰਕੇ ਮਿਲਦੇ ਹਾਂ।
ਬਿਰਤ ਅਵਿਦਿਆ ਸੁਖੋਪਤ ਮੈਂ,
ਜਦੋਂ ਸੁਖੋਪਤੀ ਦੀ ਅਵਸਥਾ ਹੁੰਦੀ ਹੈ ਉਹਦੇ ਵਿੱਚ ਅਵਿਦਿਆ ਦੀ ਬਿਰਤੀ ਕੰਮ ਕਰਦੀ ਹੈ, ਜਿੱਥੇ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਿੱਥੇ ਪਏ ਹਾਂ।
ਮਿਲ ਪਿਖੇ ਜੋ ਤੁਰਿਆ ਅਵਸਥਾ ਗਾਵੇ,
ਇਹਨਾਂ ਤਿੰਨਾਂ ਨੂੰ ਜਾਣਦਾ। ਇਹ ਗੱਲ ਬੜੀ ਡੂੰਘੀ ਹੈ ਤੁਰਿਆ ਅਵਸਥਾ ਦੀ। ਜਿਹੜਾ ਇਹਨਾਂ ਤਿੰਨਾਂ ਨੂੰ ਜਾਣਦਾ, ਜਾਗਰਤ ਨੂੰ ਵੀ, ਸੁਪਨੇ ਨੂੰ ਵੀ ਤੇ ਸੁਖੋਪਤੀ ਨੂੰ, ਤਿੰਨਾਂ ਨੂੰ ਜਾਣਦਾ, ਜਿਹੜਾ ਇਹਨਾਂ ਨੂੰ ਜਾਣਨ ਵਾਲਾ ਅੰਦਰ ਹੈ, ਖਾਲਸਾ ਜੀ ਉਸੇ ਨੂੰ ਮਹਾਂਪੁਰਖਾਂ ਨੇ ਤੁਰਿਆ ਅਵਸਥਾ ਕਿਹਾ। ਜਿਹੜਾ ਇਹ ਸਮਝੇ ਮੈਂ ਜਾਗਰਤ ਨਹੀਂ ਹਾਂ, ਮੈਂ ਸੁਪਨ ਨਹੀਂ ਹਾਂ, ਮੈਂ ਸੁਖੋਪਤੀ ਨਹੀਂ ਹਾਂ, ਮੈਂ ਇਹਨਾਂ ਨੂੰ ਜਾਣਨ ਵਾਲਾ, ਦ੍ਰਿਸ਼ਟਾ ਘੱਟ ਦ੍ਰਿਸ਼ਟਾ ਦੀ ਨਿਆਈ ਵੱਖਰਾ ਹਾਂ, ਇਹਨਾਂ ਨੂੰ ਜਾਣਨ ਵਾਲਾ, ਇਹਨਾਂ ਨੂੰ ਵੇਖਣ ਵਾਲਾ ਔਰ ਇਹਨਾਂ ਦੇ ਭਾਵਾਂ ਨੂੰ ਸਮਝਣ ਵਾਲਾ ਹਾਂ, ਉਹ ਹੈ ਆਤਮਾ। ਉਥੇ ਸੁਰਤੀ ਪਹੁੰਚ ਜਾਣੀ ਉਹਨੂੰ ਖਾਲਸਾ ਜੀ ਤੁਰਿਆ ਅਵਸਥਾ ਕਹਿੰਦੇ ਨੇ। ਉਸੇ ਨੂੰ ਪਾਤਸ਼ਾਹ ਕਹਿੰਦੇ, ਤੀਨ ਬਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਤਿੰਨ ਅਵਸਥਾਵਾਂ ਤੇ ਸਾਰਾ ਜਗਤ ਰਹਿੰਦਾ, ਜਾਗਦਾ, ਸੁਪਨ ਤੇ ਸਕੋਪ ਦੀ ਸਾਰੇ ਹੀ ਆਪਾਂ ਰਹਿੰਦੇ ਹਾਂ, ਪਰ ਜਿਹੜੀ ਇਹ ਤੁਰਿਆ ਹੈ ਨਾ, ਇੱਥੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਵਿਰਲਾ ਪਹੁੰਚਦਾ ਹੈ ਕਰੋੜਾਂ ਵਿੱਚੋਂ। ਉਹਨਾਂ ਬਾਬਤ ਮਹਾਰਾਜ ਜੀ ਨੇ ਕਿਹਾ, ਹੈਣ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਉਹ ਜਿਹੜੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੈ ਜਿਹੜਾ ਉਸ ਤੁਰਿਆ ਅਵਸਥਾ ਚ ਪਹੁੰਚਿਆ, ਉਸ ਤੁਰਿਆ ਅਵਸਥਾ ਚ ਪਹੁੰਚੇ ਸਨ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੁਵੇਰ ਸਾਹਿਬ ਜੀ। ਤੁਰਿਆ ਪਦ ਜਿੱਥੇ ਇਹਨਾਂ ਤਿੰਨਾਂ ਅਵਸਥਾਵਾਂ ਤੋਂ ਉੱਪਰ ਦੀ ਗੱਲ ਹੈ, ਜਿੱਥੇ ਨਾ ਜਾਗਰਤ ਹੈ, ਨਾ ਸਵਪਨ ਹੈ, ਨਾ ਸੁਖੋਪਤੀ ਹੈ। ਖਾਲਸਾ ਜੀ ਜਿਹੜੀ ਗੂੜੀ ਨੀਂਦ ਹੈ ਤੇ ਸਮਾਧੀ ਹੈ ਨਾ, ਕਈ ਸੱਜਣ ਕਹਿ ਦਿੰਦੇ ਨੇ ਜੀ ਸਮਾਧੀ ਜਿਹੜੀ ਉਹ ਨੀਂਦ ਵਰਗੀ ਹੁੰਦੀ ਹੈ। ਬੜਾ ਫਰਕ ਹੈ ਸਮਾਧੀ ਤੇ ਨੀਂਦ ਵਿੱਚ, ਜ਼ਮੀਨ ਅਸਮਾਨ ਦਾ ਫਰਕ ਹੈ। ਨੀਂਦ ਵਿੱਚ ਸਾਨੂੰ ਕੁਝ ਵੀ ਨਹੀਂ ਪਤਾ ਹੁੰਦਾ, ਉਹਨੂੰ ਪ੍ਰਕਿਰਤਕ ਸਮਾਧੀ ਕਹਿੰਦੇ ਨੇ। ਥੱਕ ਟੁੱਟ ਕੇ ਸੌ ਗਏ, ਗੂੜੀ ਨੀਂਦ ਚਲੇ ਗਏ, ਜਾਗੇ ਸਰੀਰ ਫਰੈਸ਼ ਜਿਹਾ ਨਜ਼ਰ ਆਉਣ ਲੱਗ ਪਿਆ, ਦਿਮਾਗ ਤਰੋ ਤਾਜ਼ਾ ਜਿਹਾ ਨਜ਼ਰ ਆਉਣ, ਉਹ ਪ੍ਰਕਿਰਤਕ ਸਮਾਧੀ ਹੈ। ਪਰ ਸਾਨੂੰ ਪਤਾ ਤਾਂ ਨਹੀਂ ਨਾ, ਉਸ ਅਵਸਥਾ ਦਾ ਨੀਂਦ ਦਾ ਪਤਾ ਹੀ ਨਹੀਂ ਕਿੱਥੇ ਪਏ ਸੀ। ਸਮਾਧੀ ਵਿੱਚ ਸਾਨੂੰ ਇੰਨਾ ਪਤਾ ਹੁੰਦਾ ਕਿ ਮੈਂ ਬ੍ਰਹਮ ਸਰੂਪ ਹਾਂ, ਇੰਨਾ ਫਰਕ ਹੈ। ਉੱਥੇ ਸਾਨੂੰ ਇਹ ਨਹੀਂ ਵੀ ਸਾਨੂੰ ਪਤਾ ਹੀ ਨਹੀਂ ਕਿੱਥੇ ਬੈਠੇ ਹਾਂ, ਉਹ ਅੰਦਰ ਬ੍ਰਹਮ ਸਰੂਪ, ਇੰਨਾ ਪਤਾ ਵੀ ਅਸੀਂ ਬ੍ਰਹਮ ਸਰੂਪ ਹਾਂ। ਨੀਂਦ ਵਿੱਚ ਗੂੜੀ ਨੀਂਦ ਤਾਂ ਇਹ ਵੀ ਨਹੀਂ ਪਤਾ ਹੁੰਦਾ। ਜਿਹੜਾ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਜਾਣਨ ਵਾਲਾ ਹੈ ਕਿ ਜਾਗ੍ਰਤ ਕੀ ਹੈ, ਸੁਪਨ ਕੀ ਹੈ, ਸੁਖੋਪਤੀ ਕੀ ਹੈ, ਸਮਾਧੀ ਕੀ ਹੈ, ਮੂਰਛਾ ਕੀ ਹੈ, ਖਾਲਸਾ ਜੀ ਉਹ ਜਾਣਨ ਦਾ ਅਵਸਥਾ ਉੱਥੇ ਪਹੁੰਚ ਜਾਣਾ, ਉਹਨੂੰ ਤੁਰਿਆ ਅਵਸਥਾ ਕਹਿੰਦੇ ਹਨ।
ਦੋਹਰਾ ਨਿਰਵਿਕਲਪਤਾ ਤੇ ਰਹਿਤ ਸਭ ਮੈਂ ਮੋਏ ਸਰੂਪ।
ਫਿਰ ਨਿਰਵਿਕਲਪ ਹੋ ਕਰਕੇ ਮੇਰਾ ਸਰੂਪ ਸਾਰਿਆਂ ਵਿੱਚ ਵਰਤ ਰਿਹਾ, ਇਹਨੂੰ ਤੁਰਿਆ ਅਵਸਥਾ ਹੈ ਇਹ ਚੱਲ ਰਹੀ। ਜਿਹੜਾ ਗਿਆਰਵਾਂ ਸਵਾਲ ਹੈ ਨਾ ਤੁਰਿਆ ਅਵਸਥਾ ਕੀ ਉਹਦਾ ਜਵਾਬ ਹੋ ਰਿਹਾ ਕਿ ਨਿਰਵਿਕਲਪਤਾ ਦੇ ਰਹਿਤ ਹੋ ਕੇ ਮੇਰਾ ਸਰੂਪ ਸਾਰਿਆਂ ਵਿੱਚ ਮਿਲਿਆ ਹੋਇਆ
ਤੁਰਿਆ ਅਵਸਥਾ ਜਾਣੀਏ ਤੁਰਿਆ ਤਾਤੇ ਅਨੂਪ
ਖਾਲਸਾ ਜੀ ਤੁਰਿਆ ਅਵਸਥਾ ਕਹਿੰਦੇ ਨੇ ਔਰ ਇਹੀ ਤੁਰਿਆ ਅਵਸਥਾ ਤੱਤ ਹੈ ਸਾਰੀਆਂ ਅਵਸਥਾਵਾਂ ਦਾ ਨਿਚੋੜ ਹੈ ਜਿਵੇਂ ਦਹੀਂ ਨੂੰ ਰਿੜਕ ਕੇ ਲੱਸੀ ਵੱਖਰੀ ਹੋ ਜਾਂਦੀ ਤੇ ਮੱਖਣ ਜਿਹੜਾ ਉਹ ਸਾਰੇ ਦੁੱਧ ਦਾ ਤੱਤ ਹੈ ਏਦਾਂ ਜਿੰਨੀਆਂ ਅਵਸਥਾਵਾਂ ਨੇ ਉਹਨਾਂ ਸਾਰੀਆਂ ਅਵਸਥਾਵਾਂ ਤੋਂ ਸਭ ਤੋਂ ਉੱਤਮ ਅਵਸਥਾ ਜਿਹੜੀ ਤੱਤ ਹੈ ਖਾਲਸਾ ਜੀ ਉਹ ਤੁਰਿਆ ਅਵਸਥਾ ਹੈ ਉਹਨੂੰ ਤੁਰਿਆ ਪਦ ਕਹਿੰਦੇ ਹਨ
ਸਵਈਆ ਛੰਦ ਜਾਗ੍ਰਿਤ ਆਦਿ ਸਮਾਦ ਅੰਤ ਲੋ
ਖਾਲਸਾ ਜੀ ਇੱਥੋਂ ਬਾਰਵਾਂ ਤੇ ਤੇਰਵਾਂ ਸਵਾਲ ਚੱਲ ਰਿਹਾ ਵੀ ਜੀਵ ਕਿਸ ਨੂੰ ਕਹਿੰਦੇ ਨੇ ਤੇ ਸਾਕਸ਼ੀ ਕਿਸ ਨੂੰ ਕਹਿੰਦੇ ਨੇ ਬਾਰਵਾਂ ਸਵਾਲ ਉਹਦਾ ਜਵਾਬ ਦਿੰਦੇ ਨੇ ਕਹਿੰਦੇ ਜਾਗਰਤ ਤੋਂ ਲੈ ਕੇ ਸਮਾਧੀ ਤੱਕ ਜਿਹੜੀਆਂ ਤਿੰਨ ਅਵਸਥਾਵਾਂ ਨੇ ਯਾਨੀ ਕਿ ਜਾਗਰਤ ਸੁਪਨ ਤੇ ਸੁਖੋਪਤੀ ਇਹ ਜਿਹੜੀਆਂ ਤਿੰਨ ਅਵਸਥਾਵਾਂ ਹਨ
ਤ੍ਰਿਦਾ ਬੇਮਾਨੀ ਮਲਨ ਸੁਜੀਵ
ਜਿਹੜਾ ਇਹਨਾਂ ਤਿੰਨਾਂ ਦਾ ਬੇਮਾਨੀ ਹੈ ਉਹ ਮਲਨ ਜੀਵ ਹੈ ਜਿਹੜਾ ਇਹ ਕਹਿੰਦਾ ਵੀ ਮੈਂ ਜਾਗ ਰਿਹਾ ਮੈਂ ਸੁੱਤਾ ਪਿਆ ਮੈਂ ਸੁਪਨਾ ਵੇਖ ਰਿਹਾ ਜਿਹੜਾ ਉਹ ਅੰਦਰ ਮੈਂ ਕੰਮ ਕਰ ਰਿਹਾ ਨਾ ਤਿੰਨ ਅਵਸਥਾਵਾਂ ਵਿੱਚ ਉਹਨੂੰ ਖਾਲਸਾ ਜੀ ਜੀਵ ਕਹਿੰਦੇ ਨੇ ਇਹ ਬਾਰਵੇਂ ਸਵਾਲ ਦਾ ਜੀਵ ਕਿਸ ਨੂੰ ਕਹਿੰਦੇ ਨੇ ਜਿਹੜਾ ਇਹਨਾਂ ਤਿੰਨਾਂ ਅਵਸਥਾਵਾਂ ਦਾ ਅਭਿਮਾਨੀ ਹੈ ਉਹਨੂੰ ਮਲਨ ਜੀਵ ਕਹਿੰਦੇ ਹਨ
ਤੁਰਿਆ ਜਾਗ੍ਰਿਤ ਆਦਿ ਸਭਿਨ ਕੋ
ਜਿਹੜੀ ਤੁਰਿਆ ਅਵਸਥਾ ਨੂੰ ਵੀ ਜਿਹੜਾ ਜਾਣਦਾ ਤੁਰਿਆ ਨੂੰ ਵੀ ਕੋਈ ਜਾਣਦਾ ਨਾ ਜਿਹੜਾ ਅੰਦਰ ਤੁਰਿਆ ਨੂੰ ਵੀ ਸਮਝਦਾ ਹੈ
ਅਹੈ ਪ੍ਰਕਾਸ਼ੀ ਸਾਖੀ ਥੀ
ਤਿੰਨਾਂ ਅਵਸਥਾਵਾਂ ਨੂੰ ਔਰ ਤੁਰਿਆ ਨੂੰ ਵੀ ਸਮਝਦਾ ਵੀ ਤੁਰਿਆ ਅਵਸਥਾ ਕੀ ਹੈ ਖਾਲਸਾ ਜੀ ਉਹਨੂੰ ਸਾਕਸ਼ੀ ਕਹਿੰਦੇ ਨੇ ਜਿਹੜਾ ਬਾਰਵਾਂ ਸਵਾਲ ਸੀ ਨਾ ਵੀ ਸਾਕਸ਼ੀ ਕਿਸ ਨੂੰ ਕਹਿੰਦੇ ਨੇ ਕਹਿੰਦੇ ਜਿਹੜਾ ਤੁਰਿਆ ਅਵਸਥਾ ਨੂੰ ਵੀ ਜਾਣਦਾ ਅੱਗੇ ਹੋਰ ਸੂਖਮ ਜਿਹੜਾ ਤੁਰਿਆ ਨੂੰ ਵੀ ਸਮਝਦਾ ਤੁਰਿਆ ਅਵਸਥਾ ਨੂੰ ਕਹਿੰਦੇ ਨੇ ਜਿਹੜਾ ਤਿੰਨ ਅਵਸਥਾਵਾਂ ਨੂੰ ਥਲੜੀਆਂ ਨੂੰ ਸਮਝਦਾ ਜਾਗਰ ਸੁਪਨ ਸੁਖੋਪਤੀ ਨੂੰ ਪਰ ਇੱਕ ਅਵਸਥਾ ਉਹ ਵੀ ਹੈ ਜਿਹੜੀ ਤੁਰਿਆ ਨੂੰ ਵੀ ਸਮਝਦੀ ਹੈ ਵੀ ਤੁਰਿਆ ਵਿੱਚ ਆ ਮੈਂ ਜਿਹੜੀ ਤੁਰਿਆ ਅਵਸਥਾ ਨੂੰ ਵੀ ਜਾਣਦਾ ਹੈ ਖਾਲਸਾ ਜੀ ਜਿਹੜਾ ਉਸ ਤੁਰਿਆ ਅਵਸਥਾ ਨੂੰ ਪ੍ਰਕਾਸ਼ਦਾ ਹੈ ਉਹਨੂੰ ਸਾਕਸ਼ੀ ਕਹਿੰਦੇ ਹਨ
ਸੋ ਸਰੂਪ ਹੈ ਸ਼ੁੱਧ ਜੀਵ ਕੋ
ਉਹੀ ਸਰੂਪ ਹੈ ਗੁਰੂ ਖਾਲਸਾ ਜੀ ਸ਼ੁੱਧ ਜੀਵ ਦਾ
ਬ੍ਰਹਮ ਰੂਪ ਲਖ ਆਨੰਦ ਸੀਵ
ਖਾਲਸਾ ਜੀ ਉਹਨੂੰ ਬ੍ਰਹਮ ਸਰੂਪ ਹੀ ਜਾਣੋ ਜਿਹੜਾ ਉਹ ਸਾਕਸ਼ੀ ਹੈ ਨਾ ਉਹ ਬ੍ਰਹਮ ਸਰੂਪ ਹੀ ਹੈ ਸੋ ਸਰੂਪ ਹੈ ਸ਼ੁੱਧ ਜੀਵ ਕੋ ਜੀਵ ਦਾ ਸ਼ੁੱਧ ਸਰੂਪ ਜਿਹੜਾ ਹੈ ਉਹ ਵੀ ਬ੍ਰਹਮ ਦਾ ਹੀ ਆਨੰਦ ਸੀਵ ਰੂਪ ਲਖ ਆਨੰਦ ਸੀਵ ਵੀ ਆਨੰਦ ਦੀ ਸੀਮਾ ਸਮਝ ਹੱਦ ਸਮਝ ਕਿ ਇਹੀ ਆਨੰਦ ਹੈ ਜਿਹੜਾ ਸਾਕਸ਼ੀ ਤੁਰਿਆ ਅਵਸਥਾ ਨੂੰ ਜਾਣਦਾ ਤੇ ਜੀਵ ਦੇ ਸ਼ੁੱਧ ਰੂਪ ਨੂੰ ਜਾਣਦਾ ਹੈ ਅਸਲ ਵਿੱਚ ਉਹ ਵੀ ਬ੍ਰਹਮ ਹੀ ਹੈ
ਤੁਰਿਆ ਸਾਖੀ ਸਾਖੀ ਤੁਰਿਆ
ਤੁਰਿਆ ਅਵਸਥਾ ਵਿੱਚ ਜਿਹੜਾ ਸਾਕਸ਼ੀ ਹੈ ਜਾਂ ਸਾਕਸ਼ੀ ਅਵਸਥਾ ਵਿੱਚ ਜਿਹੜੀ ਤੁਰਿਆ ਹੈ
ਜਾਂ ਤੇ ਇੱਕ ਰੂਪ ਲਖ ਲੀਵ
ਕਰਕੇ ਇਹਨਾਂ ਨੂੰ ਇੱਕ ਰੂਪ ਕਰਕੇ ਜਾਣ ਲਓ ਕਿ ਇਹ ਇੱਕ ਰੂਪ ਹੀ ਨੇ ਜਿਹੜਾ ਸਾਕਸ਼ੀ ਹੈ ਤੁਰਿਆ ਅਵਸਥਾ ਵਿੱਚ ਔਰ ਖਾਲਸਾ ਜੀ ਔਰ ਤੁਰਿਆ ਅਵਸਥਾ ਵਿੱਚ ਜਿਹੜਾ ਸਾਕਸ਼ੀ ਹੈ ਔਰ ਸਾਕਸ਼ੀ ਵਿੱਚ ਜਿਹੜੀ ਤੁਰਿਆ ਅਵਸਥਾ ਹੈ ਉਹ ਖਾਲਸਾ ਜੀ ਇੱਕ ਰੂਪ ਹੀ ਨੇ ਜੋ ਇਹਨਾਂ ਨੂੰ ਸਾਕਸ਼ੀ ਤੇ ਬ੍ਰਹਮ ਦੋਵੇਂ ਇੱਕ ਰੂਪ ਹੀ ਹਨ
ਈਸ਼ਵਰ ਬ੍ਰਹਮਾ ਵਿਸ਼ਨ ਰੁਦਰ ਕੋ
ਹੁਣ ਅਗਲਾ ਸਵਾਲ ਚੱਲਿਆ ਕਿ ਬ੍ਰਹਮ ਕਿਸ ਨੂੰ ਕਹਿੰਦੇ ਹਨ ਬ੍ਰਹਮ ਕੀ ਹੈ ਕਹਿੰਦੇ ਉਹ ਬ੍ਰਹਮ ਜੋ ਈਸ਼ਵਰ ਬ੍ਰਹਮਾ ਤੇ ਵਿਸ਼ਨੂੰ ਤਿੰਨ ਮੂਰਤਾਂ ਜਿਹਨੇ ਧਾਰਨ ਕਰ ਲਈਆਂ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦੀਆਂ
ਮੂਰਤ ਤਾਰੀ ਤ੍ਰਿਦਾ ਅਨੂਪ
ਬ੍ਰਹਮ ਨੇ ਤਿੰਨ ਮੂਰਤਾਂ ਧਾਰਨ ਕਰ ਲਈਆਂ ਤਿੰਨ ਰੂਪ ਬਣਾ ਲਏ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਦੇ
ਬ੍ਰਹਮ ਸਰੂਪ ਸੁਤੁਰਿਆ ਜੀਵੇ
ਕਹਿੰਦੇ ਜਿਹੜਾ ਤੁਰਿਆ ਦੀ ਜਿਹੜੀ ਅਵਸਥਾ ਹੈ ਨਾ ਜੀਵ ਦੀ ਤੁਰਿਆ ਅਵਸਥਾ ਉਹ ਵੀ ਖਾਲਸਾ ਜੀ ਬ੍ਰਹਮ ਰੂਪ ਹੀ ਹੈ
ਈਸ਼ਵਰ ਤੁਰਿਆ ਬ੍ਰਹਮ ਸਰੂਪ
ਈਸ਼ਵਰ ਹੈ ਤਿੰਨ ਚੀਜ਼ਾਂ ਨੇ ਜੀਵ ਈਸ਼ਵਰ ਤੇ ਬ੍ਰਹਮ ਇਹ ਤਿੰਨ ਨੇ ਜਿਹੜਾ ਜੀਵ ਦੇ ਵਿੱਚ ਸ਼ੁੱਧ ਸਰੂਪ ਹੈ ਨਾ ਤੁਰਿਆ ਦਾ ਉਹ ਵੀ ਬ੍ਰਹਮ ਹੈ ਜਿਹੜਾ ਮਾਇਆ ਸਬਲ ਈਸ਼ਵਰ ਹੈ ਉਹਦੇ ਅੰਦਰ ਜਿਹੜੀ ਅਵਸਥਾ ਹੈ ਉਹ ਵੀ ਬ੍ਰਹਮ ਹੈ।
ਈਸ਼ਵਰ ਜੀਵ ਏਕ ਇਮ ਜਾਨੋ,
ਜੀਵ ਤੇ ਈਸ਼ਵਰ ਦੋਵੇਂ ਇੱਕ ਹੀ ਨੇ, ਵੱਖਰੇ ਨਹੀਂ ਹਨ।
ਦ੍ਵੈ ਤੁਰਿਆ ਹੀ ਇਨ ਕੋ ਰੂਪ,
ਈਸ਼ਵਰ ਦੀ ਜਿਹੜੀ ਤੁਰਿਆ ਅਵਸਥਾ ਹੈ ਤੇ ਜੀਵ ਦੀ ਜਿਹੜੀ ਤੁਰਿਆ ਅਵਸਥਾ ਹੈ ਦੋਵੇਂ ਇੱਕ ਰੂਪ ਹੀ ਹਨ।
ਸਾਖੀ ਕੋ ਸਰੂਪ ਨਿਰਵਿਕਲਪ,
ਜਿਹੜਾ ਸਾਖੀ ਹੈ ਇਹਨਾਂ ਦੇ ਅੰਦਰ, ਜਿਹੜਾ ਈਸ਼ਵਰ ਨੂੰ ਵੀ ਵੇਖ ਰਿਹਾ ਤੇ ਜੀਵ ਨੂੰ ਵੀ ਵੇਖ ਰਿਹਾ, ਉਹ ਜਿਹੜਾ ਨਿਰਵਿਕਲਪ ਸਵਰੂਪ ਸਾਕਸ਼ੀ ਦਾ ਹੈ।
ਸੋਈ ਬ੍ਰਹਮ ਜਾਨ ਸੁਖ ਰੂਪ,
ਖਾਲਸਾ ਜੀ ਉਹੀ ਬ੍ਰਹਮ ਹੈ ਜਿਹੜਾ ਈਸ਼ਵਰ ਵਿੱਚ ਵੀ ਹੈ ਔਰ ਜਿਹੜਾ ਜੀਵ ਦੇ ਦੋਵਾਂ ਦੇ ਵਿੱਚ ਇੱਕ ਬਰਾਬਰ ਜਿਹੜਾ ਸਾਕਸ਼ੀ ਹੈ ਨਾ, ਉਹਨੂੰ ਕਹਿੰਦੇ ਨੇ ਬ੍ਰਹਮ। ਬ੍ਰਹਮ ਦੋਹਾਂ ਵਿੱਚ ਹੈ, ਈਸ਼ਵਰ ਵਿੱਚ ਵੀ ਹੈ ਜੀਵ ਵਿੱਚ ਵੀ। ਈਸ਼ਵਰ ਕਿਹਨੂੰ ਕਹਿੰਦੇ ਨੇ? ਪਿੱਛੇ ਦੱਸ ਆਏ ਨੇ ਮਾਇਆ ਸਬਲ ਜਿਹੜਾ ਉਹ ਈਸ਼ਵਰ ਹੈ। ਅਗਿਆਨ ਨੇ 6 ਰੂਪ ਕੀਤੇ ਸੀ ਨਾ, ਅਗਿਆਨ ਦਾ ਜਿਵੇਂ ਦੱਸਿਆ ਸੀ ਪਿੱਛੇ ਕੱਲ ਸਰੂਪ, ਉਹਦੇ ਵਿੱਚ ਉਹ 6 ਹਿੱਸੇ ਬਣੇ ਸੀ ਬ੍ਰਹਮ ਦੇ। ਉਹਨਾਂ 6 ਹਿੱਸਿਆਂ ਚੋਂ ਇੱਕ ਬਣਿਆ ਸੀ ਈਸ਼ਵਰ, ਮਾਇਆ ਸਬਲ ਈਸ਼ਵਰ। ਉਹਦੇ ਵਿੱਚ ਜਿਹੜਾ ਸਾਕਸ਼ੀ ਹੈ, ਜਿਹੜਾ ਉਹਨੂੰ ਜਾਣਨ ਵਾਲਾ ਈਸ਼ਵਰ ਨੂੰ, ਤੇ ਜਿਹੜਾ ਜੀਵ ਦੇ ਵਿੱਚ ਤੁਰਿਆ ਅਵਸਥਾ ਵਿੱਚ ਸਾਕਸ਼ੀ ਜਾਣਨ ਵਾਲਾ, ਉਹ ਦੋਵੇਂ ਇੱਕ ਰੂਪ ਹੀ ਨੇ, ਉਹਨੂੰ ਕਹਿੰਦੇ ਨੇ ਬ੍ਰਹਮ। ਇਹਨੂੰ ਸ਼ਾਸਤਰਾਂ ਦੀ ਬੋਲੀ ਚ ਕਿਹਾ ਜਾਂਦਾ ਤਤ ਤਵੰ ਅਸੀ, ਤੂੰ ਵਹਿ ਹੈ। ਈਸ਼ਵਰ ਦਾ ਈਸ਼ਵਰ ਪੁਣਾ ਛੱਡ ਦੇਣਾ, ਜੀਵ ਦਾ ਜੀਵ ਪੁਣਾ ਛੱਡ ਦੇਣਾ। ਇਹਦੇ ਵਿੱਚ ਲਕਸ਼ਣਾ ਬਿਰਤੀ ਵੀ ਕੰਮ ਕਰਦੀ ਹੈ। 3 ਪ੍ਰਕਾਰ ਦੀ ਬਿਰਤੀ ਹੁੰਦੀ ਹੈ, ਜੈਤ ਅਜੈਤ ਤੇ ਭਾਗ ਤਿਆਗ ਲਕਸ਼ਣ। ਜਿਹੜੀ ਜੀਵ ਈਸ਼ਵਰ ਦੀ ਏਕਤਾ ਦਾ ਤਿਆਗ ਕਰਕੇ ਬ੍ਰਹਮ ਦਾ ਸਰੂਪ ਲਿਖਾਇਕ ਹੋਵੇ ਉਹਨੂੰ ਭਾਗ ਤਿਆਗ ਲਕਸ਼ਣਾ ਕਹਿੰਦੇ। ਜਿਵੇਂ ਉਦਾਹਰਣ ਹੈ, ਕੋਈ ਸਾਨੂੰ ਕਹਿ ਮਿਲੇ ਬੰਦਾ, ਸਾਨੂੰ ਮੰਨ ਲਓ ਕੋਈ ਬੰਦਾ ਅੰਮ੍ਰਿਤਸਰ ਸਾਹਿਬ ਚ ਮਿਲਿਆ, ਉਹ ਸਾਨੂੰ 10 ਸਾਲ ਪਹਿਲਾਂ ਮਿਲਿਆ ਸੀ, ਅੱਜ ਉਹ ਸਾਨੂੰ ਪਟਿਆਲੇ ਮਿਲ ਗਿਆ, ਆਪਾਂ ਪਛਾਣ ਲਿਆ, ਆਪਾਂ ਆਖਿਆ ਵੀ ਤੂੰ ਉਹੀ ਹੈ, ਇਹੀ ਕਹਿੰਦੇ ਤੂੰ ਤਾਂ ਉਹ ਹੈ। ਹੁਣ ਨਾ ਤਾਂ ਉੱਥੇ ਅੰਮ੍ਰਿਤਸਰ ਹੈ, ਉਹ 10 ਸਾਲ ਪਹਿਲਾਂ ਉਦੋਂ ਮਿਲਿਆ, 10 ਸਾਲ ਦਾ ਸਮਾਂ ਵੀ ਹੈ, ਬੰਦਾ ਉਹੀ ਹੈ, ਜਗ੍ਹਾ ਬਦਲ ਗਈ, ਸਥਾਨ ਬਦਲ ਗਿਆ, ਪਰ ਬੰਦਾ ਤਾਂ ਉਹੀ ਹੈ ਨਾ, ਜਿਹੜਾ ਅੰਮ੍ਰਿਤਸਰ ਸਾਹਿਬ ਚ ਮਿਲਿਆ ਸੀ ਉਹੀ ਪਟਿਆਲੇ ਚ ਮਿਲਿਆ, ਬੰਦਾ ਉਹੀ ਹੈ। ਏਦਾਂ ਜੀਵ ਦਾ ਜੀਵ ਪੁਣਾ, ਕਿਉਂਕਿ ਜੀਵ ਚ ਵੀ 6 ਰੂਪ ਹੁੰਦੇ ਨੇ, ਜੀਵ ਜਿਹੜਾ ਇਹ ਵਧਦਾ ਹੈ ਘਟਦਾ ਹੈ, ਤੇ ਪਰਮਾਤਮਾ ਜਿਹੜਾ ਉਹਦੇ ਵਿੱਚ 6 ਸਵਰੂਪ ਨੇ, ਉਹ ਸਰਬੱਗ ਹੈ, ਅੰਤਰਯਾਮੀ ਹੈ। ਉਹਦੇ ਉਹ ਗੁਣ ਛੱਡ ਦਿਓ ਤੇ ਜੀਵ ਦੇ ਔਗੁਣ ਛੱਡ ਦਿਓ, ਤੇ ਦੋਵਾਂ ਵਿੱਚ ਜਿਹੜਾ ਆਤਮਾ ਕੰਮ ਕਰ ਰਹੀ ਈਸ਼ਵਰ ਤੇ ਜੀਵ ਵਿੱਚ, ਉਹਨੂੰ ਕਹਿੰਦੇ ਨੇ ਬ੍ਰਹਮ। ਤੂੰ ਵਹਿ ਹੈ, ਤੂੰ ਬ੍ਰਹਮ ਹੀ ਹੈ। ਈਸ਼ਵਰ ਦਾ ਈਸ਼ਵਰ ਪੁਣਾ ਛੱਡ ਦਿਓ, ਜੀਵ ਦਾ ਜੀਵ ਪੁਣਾ ਛੱਡ ਦਿਓ, ਬੰਦਾ ਉਹੀ ਹੈ ਬਸ। ਸਮਾਂ ਨੀ ਉੱਥੇ, ਉਹ ਅਵਾਰ ਨੀ, ਉਹ ਗਰਮੀਆਂ ਚ ਮਿਲਿਆ ਸੀ ਹੁਣ ਸਿਆਲਾਂ ਚ ਮਿਲ ਰਿਹਾ, ਰੁੱਤ ਵੀ ਉਹ ਨਹੀਂ ਹੈ, ਪਰ ਬੰਦਾ ਉਹੀ ਹੈ। ਏਦਾਂ ਜੀਵ ਨੂੰ ਜੀਵ ਪੁਣਾ ਛੱਡ ਕੇ, ਈਸ਼ਵਰ ਦਾ ਈਸ਼ਵਰ ਪੁਣਾ ਛੱਡ ਕੇ ਵਿੱਚ ਜਿਹੜੀ ਬ੍ਰਹਮ ਬਿਰਤੀ ਕੰਮ ਕਰਦੀ ਹੈ ਖਾਲਸਾ ਜੀ, ਉਹਨੂੰ ਬ੍ਰਹਮ ਕਹਿੰਦੇ ਹਨ।
ਦੋਹਰਾ ਸੋ ਬ੍ਰਹਮ ਕੈ ਸੋ ਮਿਲਿਓ, ਨੈ ਨਿਆਰੋ ਨੈ ਕੈ ਸਾਥ।
ਖਾਲਸਾ ਜੀ, ਉਹ ਜਿਹੜਾ ਬ੍ਰਹਮ ਹੈ ਦਰਅਸਲ ਉਹ ਕਿਸੇ ਨਾਲ ਮਿਲਿਆ ਨਹੀਂ ਹੋਇਆ। ਸੋ ਬ੍ਰਹਮ ਕਿਹੇ ਸੋ ਮਿਲਿਓ ਨਹਿ, ਉਹ ਬ੍ਰਹਮ ਕਿਸੇ ਨਾਲ ਮਿਲਿਆ ਨਹੀਂ ਹੋਇਆ, ਨਾ ਕਿਸੇ ਤੋਂ ਨਿਆਰਾ ਨਾ ਕਿਸੇ ਵਿਚ ਮਿਲਿਆ। ਆਖੋ ਸਤਨਾਮ ਸ੍ਰੀ, ਦੋਵੇਂ ਗੱਲਾਂ ਨੇ, ਨਹਿ ਨਿਆਰੋ ਨਹਿ ਕੇ ਸਾਥ। ਜੇ ਕਹੋਗੇ ਵੀ ਨਿਆਰਾ, ਫਿਰ ਮੰਨਣਾ ਪਏਗਾ ਵੀ ਉਹ ਕਿਸੇ ਦੇ ਨਾਲ ਵੀ ਹੋਵੇਗਾ। ਜੇ ਕਹਾਂਗੇ ਨਾ ਧੁੱਪ, ਤੇ ਫਿਰ ਆਪੇ ਹੀ ਲੋਕ ਕਹਿਣਗੇ ਵੀ ਛਾਂ ਵੀ ਹੁੰਦੀ ਹੈ। ਰਾਤ ਕਹੋਗੇ ਤੇ ਲੋਕ ਕਹਿਣਗੇ ਵੀ ਦਿਨ ਵੀ ਹੁੰਦਾ। ਜੇ ਕਹੋਗੇ ਵੀ ਬ੍ਰਹਮ ਨਿਆਰਾ, ਤੇ ਫਿਰ ਇਹ ਵੀ ਮੰਨਣਾ ਹੋਵੇਗਾ ਜੇ ਉਹ ਨਿਆਰਾ ਤੇ ਕਿਸੇ ਦੇ ਨਾਲ ਵੀ ਹੋਵੇਗਾ। ਇਹਨੂੰ ਅਤਿ ਵਿਆਪਕੀ ਦੋਸ਼ ਕਹਿੰਦੇ ਨੇ। ਉਸ ਦੋਸ਼ ਦੀ ਨਿਵਿਰਤੀ ਵਾਸਤੇ ਭਾਈ ਸਾਹਿਬ ਜੀ ਇੱਥੇ ਦੱਸਦੇ, ਭਾਈ ਦਇਆ ਸਿੰਘ ਜੀ ਕਹਿੰਦੇ, ਭਾਈ ਗੁਰਸਿੱਖੋ, ਉਹ ਬ੍ਰਹਮ ਨਾ ਤਾਂ ਕਿਸੇ ਨਾਲੋਂ ਨਿਆਰਾ ਤੇ ਨਾ ਹੀ ਕਿਸੇ ਨਾਲ ਮਿਲਿਆ ਹੋਇਆ, ਬ੍ਰਹਮ ਹੈ ਬਸ, ਉਹ ਵਿਆਪਕ ਹੈ ਸਾਰੇ ਪਾਸੇ। ਜਿਵੇਂ ਸੂਰਜ ਦੀ ਰੋਸ਼ਨੀ ਨਾ ਤਾਂ ਕਿਸੇ ਨਾਲ ਮਿਲੀ ਹੋਈ ਹੈ ਨਾ ਕਿਸੇ ਤੋਂ ਵੱਖਰੀ ਹੈ, ਸਾਰਿਆਂ ਵਿੱਚ ਹੀ ਹੈ, ਸਾਰੇ ਪਾਸੇ ਹੀ ਹੈ ਨਾ। ਇਹਦਾ ਬ੍ਰਹਮ ਇਹ ਤਾਂ ਹੋਰ ਸੂਖਸ਼ਮ ਹੈ, ਆਕਾਸ਼ ਜਿਹੜਾ ਉਹ ਸਾਰਿਆਂ ਵਿੱਚ ਨਾ ਤਾਂ ਕਿਸੇ ਨਾਲ ਮਿਲਿਆ ਹੋਇਆ ਨਾ ਹੀ ਕਿਸੇ ਤੋਂ ਨਿਆਰਿਆ, ਸਾਰਿਆਂ ਵਿੱਚ ਹੀ ਹੈ ਨਾ। ਪ੍ਰਮਾਤਮਾ ਬ੍ਰਹਮ ਆਕਾਸ਼ ਨਾਲੋਂ ਵੀ ਸੂਕਸ਼ਮ ਹੈ, ਇਸ ਕਰਕੇ ਉਹ ਕਿਸੇ ਨਾਲੋਂ ਵੱਖਰਾ ਨਹੀਂ ਤੇ ਕਿਸੇ ਨਾਲ ਮਿਲਿਆ ਵੀ ਨਹੀਂ ਹੋਇਆ।
ਨਿਰਵਿਕਲਪ ਸੋ ਬ੍ਰਹਮ ਉਰਜਨਾਏ ਗੁਰਨਾਥ,
ਬ੍ਰਹਮ ਹੈ, ਨਿਰਵਿਕਲਪ ਹੈ, ਉੱਥੇ ਕੋਈ ਸੰਕਲਪ ਵਿਕਲਪ ਨਹੀਂ ਹੁੰਦਾ ਉਸ ਬ੍ਰਹਮ ਵਿੱਚ, ਨਿਰਵਿਕਲਪ ਬਸ ਉੱਥੇ ਟਿਕਿਆ ਹੋਇਆ ਬ੍ਰਹਮ ਨਿਰਵਿਕਲਪ। ਕਹਿੰਦੇ ਉਸ ਬ੍ਰਹਮ ਨੂੰ ਕੌਣ ਜਣਾਉਂਦਾ ਹੈ? ਉਸ ਬ੍ਰਹਮ ਦਾ ਗਿਆਨ ਕਰਾਉਂਦੇ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਗੁਰੂ ਨੇ, ਗੁਰਦੇਵ ਨੇ ਕਰਾਉਣਾ, ਉਸ ਬ੍ਰਹਮ ਦਾ ਗਿਆਨ ਗੁਰੂ ਨੇ ਕਿਰਪਾ ਕਰਕੇ ਜਣਾਉਣਾ ਹੈ।
ਬ੍ਰਹਮ ਰੂਪ ਆਨੰਦ, ਆਨੰਦ ਸੋ ਬ੍ਰਹਮ ਰੂਪ,
ਉਹ ਬ੍ਰਹਮ ਦਾ ਰੂਪ ਹੈ, ਉਹ ਆਨੰਦ ਹੈ ਤੇ ਆਨੰਦ ਹੀ ਬ੍ਰਹਮ ਰੂਪ ਹੈ, ਦੋਵੇਂ ਇੱਕ ਮਿਕ ਨੇ। ਤੇ ਉਹ ਆਨੰਦ, ਆਨੰਦਮਿਆ ਕੋਸ਼ ਦਾ ਵੀ ਅੱਗੇ ਜ਼ਿਕਰ ਆਉਣਾ, ਇਹ ਉਹ ਆਨੰਦਮਿਆ ਨਹੀਂ, ਆਨੰਦ ਨਹੀਂ ਹੈ, ਇਹ ਉਹ ਆਨੰਦ ਹੈ ਜਿਹੜਾ ਸਦਾ ਰਹਿੰਦਾ, ਜਿਸ ਬਾਰੇ ਮਹਾਰਾਜ ਜੀ ਕਹਿੰਦੇ ਆਨੰਦੋ ਆਨੰਦ ਘਣਾ। ਉਹ ਆਨੰਦ ਹੈ ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਉਹ ਆਨੰਦ ਹੈ ਜਿਹੜਾ ਕਿਸੇ ਪਦਾਰਥ ਚੋਂ ਨਹੀਂ ਆਉਂਦਾ, ਬ੍ਰਹਮ ਵਿੱਚੋਂ ਆਉਂਦਾ ਹੈ। ਕਹਿੰਦੇ ਬ੍ਰਹਮ ਹੀ ਆਨੰਦ ਹੈ ਤੇ ਆਨੰਦ ਹੀ ਬ੍ਰਹਮ ਹੈ।
ਜਿਸ ਜਾਣੈ ਬੰਧਨ ਕਟੈ ਮਿਟੇ ਅੰਧ ਤਮ ਕੂਪ,
ਜਿਸ ਦੇ ਜਾਣਨ ਨਾਲ ਬੰਧਨ ਕੱਟੇ ਜਾਂਦੇ ਨੇ ਔਰ ਜਿਸ ਬ੍ਰਹਮ ਨੂੰ ਜਾਣਨ ਨਾਲ ਅਗਿਆਨ ਦਾ ਹਨੇਰਾ ਉਹ ਤਮ ਦੂਰ ਹੋ ਜਾਂਦਾ ਹੈ। ਖਾਲਸਾ ਜੀ, ਇੱਥੇ ਤੱਕ ਇਹ 14 ਸਵਾਲਾਂ ਦੇ ਜਵਾਬ ਹੋਏ ਨੇ। 15ਵਾਂ ਸਵਾਲ ਸੀ ਵੀ ਪੰਜ ਕੋਸ਼ ਕੀ ਨੇ। ਹੁਣ ਉਹਨਾਂ ਪੰਜ ਕੋਸ਼ਾਂ ਦਾ ਅੱਗੇ ਜ਼ਿਕਰ ਹੋ ਰਿਹਾ ਕਿ ਉਹਨਾਂ ਪੰਜਾਂ ਕੋਸ਼ਾਂ ਦੇ ਅੰਦਰ ਜਾ ਕੇ ਨਾ, ਪੰਜ ਪਰਦਿਆਂ ਦੇ ਅੰਦਰ ਜਾ ਕੇ ਆਤਮਾ ਦਾ ਪ੍ਰਕਾਸ਼ ਹੈ। ਔਰ ਉਹ ਪੰਜ ਕੋਸ਼ ਉਹਨਾਂ ਦਾ ਮਟੀਰੀਅਲ ਕੀ ਹੈ, ਕਿੱਥੋਂ ਕਿਹੜੇ ਕਿਹੜੇ ਮਟੀਰੀਅਲ ਤੋਂ ਬਣੇ ਨੇ, ਅੰਨਮੈ ਕੋਸ਼ ਕਾਹਦਾ ਬਣਿਆ, ਮਨੋਮੈ ਕੋਸ਼ ਕਾਹਦਾ ਬਣਿਆ ਹੋਇਆ, ਵਿਗਿਆਨਮੈ ਕੋਸ਼ ਕਾਹਦਾ ਬਣਿਆ ਹੋਇਆ, ਆਨੰਦਮੈ ਕੋਸ਼ ਕਾਹਦਾ, ਪ੍ਰਾਣਮੈ ਕੋਸ਼ ਕਾਹਦਾ ਬਣਿਆ ਹੋਇਆ, ਇਹ ਕੋਸ਼ ਕਾਹਦੇ ਕਾਹਦੇ ਬਣੇ ਹੋਏ ਨੇ ਔਰ ਇਹਨਾਂ ਕੋਸ਼ਾਂ ਵਿੱਚ ਕਿਹੜੇ ਕਿਹੜੇ ਸਰੀਰ ਕੰਮ ਕਰਦੇ ਨੇ, ਤਿੰਨ ਸਰੀਰ ਇਹਨਾਂ ਵਿੱਚ ਵੀ ਕੰਮ ਕਰਦੇ ਨੇ, ਸਥੂਲ ਸੂਖਮ ਤੇ ਕਾਰਨ, ਉਹ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ। ਅਗਲਿਆਂ ਪ੍ਰਕਰਣਾਂ ਵਿੱਚ ਆਪਾਂ ਵਿਚਾਰਾਂਗੇ।